गुरु प्यारीसा संगत जी, जुग जुग अटल धन धन साहब श्री गुरु ग्रंथ साहब जी की गोद में बैठे हो, आनंद मान रहे हो। सुगुरु रूप प्यारी सत संगत जी, आप गुरु चरणा के नाल बिरतियां नूं जोड़दे होया, गुरु चरणा के नाल जुड़दे होया गज के बोलना जी, वाहेगुरु जी का खालसा, वाहेगुरु जी की फतेह। गुरु रूप प्यारी सत संगत, वडभागे हाँ, कर्मां वाले हाँ, जिन्हां नूं यह सोहना जिहा सुहावा जिहा समां प्राप्त होया। क्योंकि जे विचार करिए, जिस भी शरीर के अंदर यह जाके आत्मा जिन्ना चिर रहिंदी है उन्हूं समां मिलता है। इस तरह ही उस परमात्मा की बख्शिश हुई तो इन्हूं इस मानस शरीर के अंदर रहने का समां प्राप्त होया है। पर यह समां बहुत वडमुला है। धन धन साहब श्री गुरु ग्रंथ साहब जी अंदर बाणी च भगत फरीद जी लिखते हैं, कहते फरीदा उम्र सुहावड़ी संघ समणड़ी देह। ध्यान करना, दो चीज़ा ने, उम्र अलग चीज़ है, देह अलग चीज़ है। क्योंकि देखो उन्होंने उस लहजे ने समझाया, फरीदा उम्र सुहावड़ी संघ उहदे नाल सुनड़ी देह, कहते उहदे नाल सोहना शरीर भी तैनू मिलिया। इहदा मतलब उम्र कोई होर चीज़ है, क्योंकि आपां लोग शरीर की उम्र मनते हैं। पर इत्थे एक भगत फरीद जी उम्र किसी होर चीज़ नूं कह रहे हैं, विचार करना किनू कह रहे हैं, क्योंकि गुरबाणी के अंदर हर एक अखर का मुल आ और हर एक अखर का वख्याण आ, हर एक अखर की अपनी होंद आ। ध्यान करना, जिवें एक एक बूंद मिलती है तो घड़ा भर जाता, वो एक एक बूंद का मुल आ, एक एक बूंद का ना घड़ा आ। इदा ही धन धन साहब श्री गुरु ग्रंथ साहब जी के अंदर एक एक अखर का ना प्रकाश आ। एक चीज़ की विचार पैदा करनी है अपने अंदर। गुरु जी आप जी ने समझाउन लगे, इन्दे पुराणी विचार करके देख, कैसी विचार करके देख, फरीदा उम्र सुहावड़ी। उम्र किनू कहिंदे ने, उम्र का वख्याण आ। ऊड़े तो बंदा ओ, मर तो बंदा मरना। भगत फरीद जी इस मन नूं समझाउन लगे, कहिंदे मना विचार करके देख, तेनू आ जिहड़ा शरीर मिलिया ना संघ सुनणी दे नाल सुनया शरीर मिलिया, शरीर पता गल नहीं मिलिया। कहिंदे इस शरीर के अंदर तू ओ मरनी नहीं आया है, जिस मरनी ते जग डरे मेरे मन आनंद, मरने ते ही पाईए पूरन परमा आनंद। देखो धन गुरु ग्रंथ साहिब जी ने किड्डी सोहणी गल कही है, फरीदा उम्र सुहावड़ी। कहिंदे भी इह तैनू उस मौत लई जिहड़ा समां मिलिया बड़ा सोहणा आ, पर जिस शरीर अंदर यह मौत आ सकती है नाल वो शरीर भी तैनू मिल गया। यह मौत किसी होर शरीर च नहीं आ सकती, यह केवल ना केवल मानस शरीर अंदर यह मौत आ सकती है। संघ सुनड़ी दे, पर नाल अगली गल भी कहती, कहिंदे विरले कई पाइयन जिन्हां प्यारे ने। देखो अगली गल की कह दी, कहिंदे इस मौत की प्राप्ति करदे विरले ही ने इस शरीर विच। देखो आपां बैठे सारे ही हैं, पर ध्यान करना इस मौत की प्राप्ति करते विरले नहीं, ये मौत आउंदी विरलियां नूं ही है। किहड़ी मौत? जिहड़ी मौत दे नाल साडे अंदर प्रकाश पैदा हो जांदा, साडा जम्मण मरण का गेड़ा खत्म हो जांदा है, वो मौत की गल कर रहे गुरु जी। ठीक है, कहिंदे ये मौत आउंदी विरलियां नूं ही है, पर किन्हां नूं आउंदी है? जिन्हां प्यारे ने। कहिंदे जिन्हां दा उस प्यारे प्रीतम दे नाल इस शरीर च रहिंदिआं रहिंदिआं प्यार बन जाता, प्रेम बन जाता ना, इस मौत की प्राप्ति वह करते हैं। आम बंदा इस मौत की प्राप्ति नहीं कर सकता। इसका मतलब की है कि यह जिहड़ा जीवन सानू मिलिया अमोलक है। साडा फर्ज बनता है कि असी धन धन साहब श्री गुरु ग्रंथ साहब का पल्ला फड़ के, धन गुरु ग्रंथ साहब जी के कोलो सोझी लैके ना, तो यह जिहड़ा अपना जीवन है ना, इहनू सवारीए। क्योंकि जीवन असी गुजारे बड़े आ, पर इत्थे असी गुजारन नहीं आए, इत्थे असी सवारन आए हाँ। यह सवारिया तां जा सकता है जे कितें असी धन धन साहब श्री गुरु ग्रंथ साहब जी की इस गुरबाणी नूं समझ के, जो गुरु ग्रंथ साहब जी सानू कहिंदे आ ना, कितें असी करन लग पईए। आओ विचार करिए, भगत कबीर जी 971 अंग दे उत्ते इस मन नूं उपदेश दिंदे ने, समझाउणा करदे ने, की कहण लगे ने। कहिंदे बंध च बंधन पाया। बंधस दा मतलब की हुंदा है? कि जिहड़ी माया ना, ये सानू अपने बंधन च ही पा के रखती है। जिहड़ी माया ना, ਇਹ ਸਾਨੂੰ ਆਪਣੇ ਬੰਧਨ 'ਚ ਪਾ ਕੇ ਰੱਖਦੀ ਹੈ। ਕਦੀ ਦੇਖਣਾ ਅਸੀਂ ਇਸ ਸਰੀਰ 'ਚ ਜਨਮ ਲਿਆ, ਇਹ ਸਰੀਰ ਵੀ ਮਾਇਆ ਆ, ਸਰੀਰ ਵੀ ਮਾਇਆ, ਜਿਹੜੀ ਚੀਜ਼ ਨਾਸ਼ ਹੋ ਜਾਂਦੀ ਉਹ ਮਾਇਆ ਆ, ਇਹ ਸਰੀਰ ਨੇ ਨਾਸ਼ ਹੋਣਾ ਹੈ, ਮਾਇਆ ਹੈ। ਹੁਣ ਦੇਖੋ ਭਾਵੇਂ ਅਸੀਂ ਇਸ ਸਰੀਰ 'ਚ ਬੈਠੇ ਹਾਂ ਪਰ 24 ਘੰਟੇ ਸਾਡਾ ਹਿਰਦਾ ਸਰੀਰ ਨਾਲ ਹੀ ਜੁੜਿਆ ਰਹਿੰਦਾ, ਸਰੀਰ ਨੂੰ ਹੀ ਸਵਾਰਨ ਮਗਰ ਲੱਗੇ ਰਹਿੰਦੇ ਹਾਂ। ਇਹ ਸਰੀਰ ਸਾਨੂੰ ਆਪਣੇ ਬੰਧਨਾਂ 'ਚ ਹੀ ਪਾ ਕੇ ਰੱਖਦਾ ਹੈ, ਕਦੀ ਕੁਛ ਕਰ ਲਿਆ ਕਦੀ ਕੁਛ ਕਰ ਲਿਆ। ਅਸੀਂ ਸਰੀਰਕ ਸੁਖੀ ਵੇਖੀ ਜਾਂਦੇ ਹਾਂ, ਉਹਨਾਂ ਨੂੰ ਵੱਡਾ ਮੰਨ ਕੇ ਬਹਿ ਗਏ ਵੀ ਇਹ ਤਾਂ ਬੜੇ ਵੱਡੇ ਨੇ, ਜੇ ਕਿਤੇ ਮਿਲ ਜਾਣ ਤਾਂ ਤਰ ਜਾਵਾਂਗੇ, ਹੈ ਨਾ। ਇੱਥੇ ਆਪਾਂ ਬੰਧਨ 'ਚ ਬਹਿ ਗਏ ਹਾਂ, ਪਰ ਕਬੀਰ ਜੀ ਕਹਿੰਦੇ ਮੁਕਤੇ ਗੁਰ ਅਨਲ ਬੁਝਾਇਆ, ਮੁਕਤੇ ਗੁਰ। ਇੱਥੇ ਜਿਹੜਾ ਗੁਰਖ ਲਿਖਿਆ ਨਾ, ਇਹ ਗੱਗੇ ਨੂੰ ਔਂਕੜਾ, ਰਾਰੇ ਨੂੰ ਸਿਆਰੀ ਹੈ। ਇੱਥੇ ਗੁਰ ਦਾ ਗੁਰੂ ਬਣ ਜਾਣਾ, ਵਿਚਾਰ ਕਰਨਾ, ਇੱਥੇ ਗੁਰ ਦਾ ਗੁਰੂ ਬਣ ਜਾਣਾ ਕਿਉਂਕਿ ਗੱਗੇ ਨੂੰ ਸਿਆਰੀ ਪੈ ਗਈ ਇੱਥੇ। ਅਤੇ ਕਬੀਰ ਜੀ ਕਹਿੰਦੇ ਮੁਕਤੇ ਗੁਰ। ਹੁਣ ਮੁਕਤੇ ਗੁਰ ਕਿਹਨੂੰ ਕਹਿੰਦੇ ਨੇ? ਕਹਿੰਦੇ ਉਹ ਗੁਰੂ ਜਿਸ ਗੁਰੂ ਨੇ ਮੁਕਤ ਆਪਣੇ ਆਪ ਨੂੰ ਕਰ ਲਿਆ। ਕਹਿੰਦਾ ਭਾਵ ਜਿਹੜਾ ਗੁਰੂ ਸੰਸਾਰ ਦੇ ਬੰਧਨਾਂ ਤੋਂ ਪਰੇ ਆ, ਸੰਸਾਰ ਦੀ ਖਿੱਚ ਤੋਂ ਪਰੇ ਆ, ਜਿਹਨੇ ਉਹ ਸ਼ਹਿਰ, ਜਿਹਨੇ ਉਹ ਪਿੰਡ ਵੇਖਿਆ, ਜਿਹਨੇ ਦਸਮ ਦੁਆਰ ਨੂੰ ਮਹਿਸੂਸ ਕੀਤਾ। ਹੁਣ ਧਿਆਨ ਕਰਨਾ, ਗੁਰੂ ਗੁਰੂ ਤਾਂ ਆਪਾਂ ਜਦੋਂ ਸਕੂਲੇ ਜਾਂਦੇ ਨਾ, ਅਤੇ ਭਾਵੇਂ ਸਾਨੂੰ ਅੰਗਰੇਜ਼ੀ ਪੜ੍ਹਾਉਂਦਾ, ਸਾਵੇਂ ਤੁਹਾਨੂੰ ਮੈਥ ਪੜ੍ਹਾਉਂਦਾ, ਅਸੀਂ ਉਹਨੂੰ ਵੀ ਗੁਰੂ ਕਹਿੰਦੇ ਹਾਂ, ਇਹ ਟੀਚਰ ਹੈ ਸਾਡੇ, ਗੁਰੂ ਹੈ। ਪਰ ਧਿਆਨ ਕਰਨਾ, ਉਹ ਗੁਰੂ ਮੈਥ ਪੜ੍ਹਾ ਕੇ, ਟੀਚਰ ਪੜ੍ਹਾ ਕੇ ਵੀ ਖੁਦ ਬੰਧਨਾਂ 'ਚੋਂ ਮੁਕਤ ਨਹੀਂ ਹੈ। ਇੱਥੇ ਗੁਰੂ ਜੀ ਨੇ ਕੀ ਲਾਤਾ? ਮੁਕਤੇ ਗੁਰ। ਕਹਿਣ ਲੱਗੇ ਵੀ ਉਸ ਗੁਰੂ ਦੇ ਲੜ ਲੱਗਣਾ ਹੈ ਜਿਹੜਾ ਗੁਰੂ ਮੁਕਤ ਆ। ਕਹਿੰਦਾ ਭਾਵ ਜਿਹੜਾ ਇਸ ਮਾਇਆ ਤੋਂ ਅੱਗੇ ਆ, ਜਿਹਦੇ ਅੰਦਰ ਪ੍ਰਕਾਸ਼ ਆ, ਜਿਹਨੇ ਆਪਣੇ ਅੰਦਰੋਂ ਉਸ ਦਸਮ ਦੁਆਰ ਦੀ ਪ੍ਰਾਪਤੀ ਕੀਤੀ ਹੈ, ਉਸ ਅਨਹਦ ਸ਼ਬਦ ਦੀ ਪ੍ਰਾਪਤੀ ਕੀਤੀ ਹੈ। ਕਹਿੰਦੇ ਉਹ ਗੁਰੂ ਜਿਹੜਾ ਹੈ ਕੀ ਕਰਦਾ? ਜਦੋਂ ਅਸੀਂ ਉਹਦੇ ਲੜ ਲੱਗਦੇ ਹਾਂ, ਜਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਹੈ, ਇਹ ਮੁਕਤੇ ਗੁਰ ਆ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਦੇ ਹਾਂ ਅਤੇ ਜਦੋਂ ਅਸੀਂ ਗੁਰਬਾਣੀ ਦੀ ਸੋਝੀ ਲੈਂਦੇ ਹਾਂ, ਅਨਲ ਕਹਿੰਦੇ ਨੇ ਅੱਗ ਨੂੰ। ਕਹਿੰਦੇ ਜਦੋਂ ਅਸੀਂ ਗੁਰਬਾਣੀ ਨੂੰ ਸਮਝਦੇ ਹਾਂ ਤਾਂ ਸਾਡੇ ਅੰਦਰ ਜਿਹੜੀ ਮਾਇਆ ਦੀ ਅੱਗ ਬਲਦੀ ਆ ਨਾ, ਉਹ ਬੁੱਝ ਜਾਂਦੀ ਹੈ। ਇਹਨੂੰ ਕਹਿੰਦੇ ਮੁਕਤੇ ਗੁਰ ਅਨਲ ਬੁਝਾਇਆ। ਅਨਲ ਕਹਿੰਦੇ ਅੱਗ ਨੂੰ, ਸਾਡੇ ਮਨ ਦੇ ਅੰਦਰ ਮੋਹ ਮਾਇਆ ਦੀ ਅੱਗ ਲੱਗੀ ਹੈ, ਉਹਨੂੰ ਜਦੋਂ ਗੁਰੂ ਦਾ ਉਪਦੇਸ਼ ਆਪਾਂ ਸਰਵਣ ਕਰਦੇ ਹਾਂ ਤਾਂ ਅੱਗ ਜਿਹੜੀ ਬੁੱਝ ਜਾਂਦੀ ਹੈ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਜਬ ਨੱਖ ਸਿੱਖ ਇਹ ਮਨਚੀਨਾ, ਜਬ ਨੱਖ ਸਿੱਖ ਇਹ ਮਨਚੀਨਾ। ਨੱਖ ਸਿੱਖ ਕਿਹਨੂੰ ਕਹਿੰਦੇ ਨੇ? ਵਿਚਾਰ ਕਰਨਾ, ਨੱਖ ਕਿਹਨੂੰ ਕਹਿੰਦੇ ਨੇ? ਪੈਰਾਂ ਦੇ ਨਹੁੰ ਤੋਂ ਲੈ ਕੇ ਅਤੇ ਸਿਰ ਦੀ ਚੋਟੀ ਤੱਕ ਉਹਨੂੰ ਨੱਖ ਕਹਿੰਦੇ ਨੇ। ਸਿੱਖ ਦਾ ਭਾਵ ਕੀ ਹੈ? ਕਹਿੰਦੇ ਜਿਹੜਾ ਮਨ ਆ ਨਾ, ਜਦੋਂ ਗੁਰੂ ਦੇ ਲੜ ਲੱਗਾ, ਸਿੱਖ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ, ਗੁਰੂ ਕੋਲੋਂ ਇਹਨੇ ਕੁਛ ਸਿੱਖਿਆ ਤਾਂ ਕੀ ਸਿੱਖਿਆ ਇਹਨੇ? ਕਹਿੰਦਾ ਭਾਵ ਇਹਨੇ ਪੈਰਾਂ ਦੇ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ, ਇਹਦਾ ਮਤਲਬ ਇਸ਼ਾਰਾ ਕਰਦੇ ਨੇ ਕਿ ਇਹਨੇ ਆਪਣੇ ਪੂਰੇ ਸਰੀਰ ਦੀ ਪੜਚੋਲ ਕੀਤੀ, ਅੰਦਰ ਪੂਰੇ ਸਰੀਰ ਦੀ ਪੜਚੋਲ ਕੀਤੀ। ਇਹ ਮਨ ਚੀਨਾ, ਚੀਨਾ ਦਾ ਭਾਵ ਕੀ ਹੁੰਦਾ? ਪਹਿਚਾਨਣਾ ਕਿਸੇ ਨੂੰ। ਇਹਨੇ ਆਪਣੇ ਅੰਦਰ ਦੀ ਪਹਿਚਾਣ ਕੀਤੀ, ਆਪਣੇ ਅੰਦਰ ਪੂਰੇ ਘੁੰਮਿਆ, ਤਬ ਅੰਤਰ ਮਜਨ ਕੀਨਾ। ਹੁਣ ਅੰਦਰ ਘੁੰਮਣ ਲੱਗ ਗਈ ਮਤਲਬ ਹੈ? ਕਹਿੰਦੇ ਮਨ ਜਿਹੜਾ ਨਾ, ਪਹਿਲਾਂ ਬਾਹਰ ਭਟਕਦਾ ਸੀ, ਬਾਹਰ ਭਟਕਦਾ ਸੀ, ਇਹਨੂੰ ਕਦੀ ਕੁਛ ਚਾਹੀਦੀ ਸੀ, ਕਦੀ ਕੁਛ ਚੀਜ਼ ਚਾਹੀਦੀ ਸੀ, ਕਦੀ ਕੁਛ ਚਾਹੀਦਾ ਸੀ। ਕਹਿੰਦੇ ਜਦੋਂ ਗੁਰੂ ਨੇ ਇਹਦੇ ਅੰਦਰ ਦੀ ਅੱਗ ਬੁਝਾਈ ਅਤੇ ਇਹ ਮਨ ਪੂਰੇ ਸਰੀਰ ਵਿੱਚ ਇਹਨੇ ਅੰਦਰ ਝਾਤੀ ਮਾਰੀ, ਮਤਲਬ ਕਿ ਇਹ ਜਿਹੜਾ ਮਨ ਆ ਨਾ, ਇਹਨੇ ਆਪਣੇ ਅੰਦਰ ਨਾਮ ਸਿਮਰਨ ਸ਼ੁਰੂ ਕਰ ਲਿਆ। ਇਹਦਾ ਮਤਲਬ ਕਿ ਪੈਰਾਂ ਦੇ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਰਗ ਰਗ ਦੇ ਅੰਦਰ ਨਾਮ ਦਾ ਹੀ ਪਾਣੀ ਭਰ ਗਿਆ, ਨਾਮ ਦਾ ਹੀ ਪਾਣੀ ਭਰ ਗਿਆ। ਜਦੋਂ ਨਾਮ ਦਾ ਪਾਣੀ ਭਰ ਗਿਆ ਤਾਂ ਗੁਰੂ ਜੀ ਦੱਸਣ ਲੱਗੇ ਤਬ। ਕਹਿੰਦੇ ਫਿਰ ਇਸ ਨੇ ਕੀ ਕੀਤਾ? ਅੰਤਰ ਮਜਨ ਕੀਨਾ। ਕਹਿੰਦਾ ਮਨ ਨੇ ਨਾ ਆਪਣੇ ਅੰਦਰੋਂ ਹੀ ਇਹ ਜਿਹੜਾ ਨਾਮ ਦਾ ਪਾਣੀ ਭਰ ਗਿਆ ਸੀ, ਉਹਦੇ ਅੰਦਰ ਇਸ਼ਨਾਨ ਕਰ ਲਿਆ ਆਪਣੇ ਅੰਦਰੋਂ ਹੀ, ਇਹਨੂੰ ਬਾਹਰ ਜਾਣ ਦੀ ਲੋੜ ਨਹੀਂ। ਧਿਆਨ ਕਰਨਾ, ਜਦੋਂ ਅਸੀਂ ਕਿਸੇ ਸਰੋਵਰ 'ਚ ਇਸ਼ਨਾਨ ਕਰਦੇ ਹਾਂ, ਉੱਥੇ ਤਨ ਨਹਾਉਂਦਾ ਪਰ ਮਨ ਨਹੀਂ ਨਹਾਉਂਦਾ, ਠੀਕ ਹੈ। ਗੁਰੂ ਜੀ ਨੇ ਬਾਣੀ ਦੇ ਅੰਦਰ ਤੀਰਥ ਕਿਹਨੂੰ ਕਿਹਾ ਹੈ? ਕਹਿੰਦੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਕਹਿੰਦੇ ਵੀ ਤੀਰਥ 'ਤੇ ਨਹਾਉਣ ਜਾ ਮਨਾ, ਪਰ ਧਿਆਨ ਕਰ ਲਈ ਪਹਿਲਾਂ ਵੀ ਤੀਰਥ ਨਾਮ ਆ। ਇਹਦਾ ਮਤਲਬ ਨਾਮ ਰੂਪੀ ਤੀਰਥ ਉੱਤੇ ਮਨ ਨੇ ਇਸ਼ਨਾਨ ਕਰਨਾ ਹੈ। ਇਹਦਾ ਮਤਲਬ ਨਾਮ ਨੂੰ, ਪਾਣੀ ਨੂੰ ਨਾਮ ਕਹਿੰਦੇ ਨੇ। ਗੁਰਬਾਣੀ 'ਚ ਹੋਰ ਵੀ ਪੰਕਤੀ ਆਉਂਦੀ ਹੈ, ਨਿਰਮਲ ਉਦਕ ਗੋਬਿੰਦ ਕਾ ਨਾਮ, ਮਜਨ ਕਰਤ ਪੂਰਨ ਸਭ ਕਾਮ। ਧਿਆਨ ਦੇਣਾ, ਕਹਿੰਦੇ ਮਲ ਤੋਂ ਰਹਿਤ ਪਾਣੀ ਅਗਰ ਜਗ 'ਤੇ ਹੈ ਕੋਈ, ਉਹ ਕੇਵਲ ਤਾਂ ਕੇਵਲ ਪ੍ਰਭੂ ਦਾ ਨਾਮ ਹੈ। ਆਲਾ ਦੂਜਾ ਪਾਣੀ ਹੈ ਨਾ ਜਿਹ 'ਚ ਆਪਾਂ ਨਹਾਉਂਦੇ ਹਾਂ, ਕਦੇ ਆਪ ਜੀ ਦੇਖ ਲਿਓ ਕੋਈ ਇਨਸਾਨ ਬਾਲਟੀ ਭਰ ਕੇ ਨਹਾ ਲਵੇ, ਅੱਧੀ ਬਾਲਟੀ ਛੱਡ ਦੇਵੇ, ਹੈਂ, ਉਹਦੇ ਮਾੜੇ ਮੋਟੇ ਨਾ ਸਾਬਣ ਵਾਲੇ ਹੱਥ ਉਹਦੇ 'ਚ ਰਹਿ ਜਾਂਦੇ ਆ। ਦੂਜਾ ਬੰਦਾ ਅੰਦਰ ਜਾਂਦਾ, ਉਹਨੂੰ ਕੀ ਕਹਿੰਦਾ, ਭਾਈ ਸਾਹਿਬ ਤੁਸੀਂ ਨਹਾ ਕੇ ਗਏ, ਤੁਸੀਂ ਤਾਂ ਮੈਨੂੰ ਕਹਿੰਦੇ ਸੀ ਮੈਂ ਸਿਰਫ ਮੂੰਹ ਹੱਥ ਧੋਣਾ। ਬੋਲਾ, ਕਿਉਂ, ਕੀ ਗੱਲ ਹੋ ਗਈ? ਉਹ ਪਾਣੀ ਤੁਹਾਡਾ ਉਹਦੇ ਸਾਬਣ ਵਾਲੇ ਹੱਥ ਲੱਗੇ ਨੇ, ਠੀਕ ਹੈ, ਉਹ ਰੋੜ ਦਿੰਦਾ ਉਹਨੂੰ। ਕਿਹਾ ਕਾਕੇ ਪਾਣੀ ਥੋੜ੍ਹਾ, ਕਹਿੰਦਾ ਮੈਂ ਨਹੀਂ ਨਹਾਉਣਾ ਗੰਦਾ। ਇਹਦਾ ਮਤਲਬ ਕੀ ਹੈ ਕਿ ਤੇਰੀ ਮੈਲ ਇਸ ਪਾਣੀ 'ਚ ਰਹਿ ਗਈ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਨਾਮ ਇੱਕ ਐਸੀ ਤਾਕਤ ਦਾ ਨਾਂ ਹੈ, ਐਸੇ ਪਾਣੀ ਦਾ ਨਾਂ ਆ, ਜਿੰਨੇ ਜਣੇ ਮਰਜ਼ੀ ਇਸ਼ਨਾਨ ਕਰ ਲਓ, ਕਦੀ ਕਿਸੇ ਦੀ ਮੈਲ ਇਹਦੇ ਅੰਦਰ ਨਹੀਂ ਰਹਿੰਦੀ। ਇੰਨੀ ਤਾਕਤ ਵਾਲਾ ਹੈ, ਇੰਨੀ ਸ਼ਕਤੀ ਵਾਲਾ ਹੈ ਵੀ ਹਰ ਕਿਸੇ ਦੀ ਮੈਲ ਨੂੰ ਆਪਣੇ 'ਚ ਸਮੋ ਲੈਂਦਾ ਹੈ, ਪਰ ਖੁਦ ਗੰਦਾ ਨਹੀਂ ਹੁੰਦਾ। ਦੇਖੋ ਤਾਕਤ ਦੱਸੀ ਗੁਰੂ ਜੀ ਨੇ, ਠੀਕ ਹੈ। ਸੋ ਗੁਰੂ ਜੀ ਸਮਝਾਉਣ ਲੱਗੇ ਆਪ ਜੀ ਨੂੰ, ਕਹਿੰਦੇ ਵੀ ਪ੍ਰਾਣੀ ਜਦੋਂ ਤੂੰ ਇਹ ਕੰਮ ਕਰੇਗਾ ਤਾਂ ਕੀ ਹੋਏਗਾ, ਫਿਰ ਤੂੰ ਆਪਣੇ ਅੰਦਰ ਇਸ਼ਨਾਨ ਕਰ ਲਏਗਾ। ਜਦੋਂ ਆਪਣੇ ਅੰਦਰੋਂ ਹੀ ਇਸ ਨਾਮ ਦੇ ਵਿੱਚ ਇਸ਼ਨਾਨ ਕਰੇਗਾ, ਹੁਣ ਇੱਕ ਬੰਦਾ 24 ਘੰਟੇ ਪਾਣੀ 'ਚ ਹੀ ਰਹਿੰਦਾ, ਜਿੱਦਾਂ ਡੱਡੂ ਮੱਛੀ ਆ ਪਾਣੀ 'ਚ ਰਹਿੰਦੇ, ਉਹਦੇ 'ਚ ਨਹਾਉਂਦੇ ਰਹਿੰਦੇ। ਇਹਦਾ ਮਤਲਬ ਗੁਰੂ ਜੀ ਕਹਿੰਦੇ ਜਦੋਂ ਤੇਰੇ ਅੰਦਰ ਨਾਮ ਸਿਮਰ ਰੋਮ ਰੋਮ 'ਚ ਵੱਸ ਜਾਏਗਾ ਨਾ, ਫਿਰ ਤੂੰ 24 ਘੰਟੇ ਮਨਾ ਉਸ ਨਾਮ 'ਚ ਹੀ ਡੁਬਕੀਆਂ ਲਏਗਾ, ਉਹਦੇ ਅੰਦਰ ਹੀ ਰਹੇਗਾ। ਫਿਰ ਗੁਰੂ ਜੀ ਨੇ ਕੀ ਕਿਹਾ, ਕਹਿੰਦੇ ਪਵਨ ਪਤ ਉਨ ਮਨ ਰਹਿਣ ਖਰਾ। ਪਵਨ ਪਤ ਕਿਹਨੂੰ ਕਹਿੰਦੇ? ਮਨ ਨੂੰ, ਪਵਨ ਹਵਾ ਨੂੰ ਕਹਿੰਦੇ। ਕਹਿੰਦੇ ਚੰਚਲ ਮਨ ਜਿਹੜਾ ਨਾ, ਇਹਦੀ ਜਿਹੜੀ ਜੀਵ ਆਤਮਾ ਆ, ਉਨ ਮਨ ਕਹਿੰਦੇ ਨੇ ਪੂਰਨ ਖੜਾਓ ਵਿੱਚ ਰਹਿਣਾ, ਉਨ ਮਨ ਕਹਿੰਦੇ ਨੇ ਰਹਿਣ। ਕਹਿੰਦੇ ਜਦੋਂ ਇਹ ਮਨ ਜਿਹੜਾ ਨਾ, ਜਿਹੜੀ ਜੀਵ ਆਤਮਾ ਜਿਹੜੀ ਹੈ, ਪੂਰਨ ਖੜਾਓ ਵਿੱਚ ਰਹਿੰਦੀ ਹੈ। ਕਹਿੰਦੇ ਪੂਰਨ ਖੜਾਅ ਵਿੱਚ ਰਹਿਣਾ, ਖਰਾ ਦਾ ਭਾਵ ਕੀ ਹੁੰਦਾ? ਆਪਾਂ ਕਹਿੰਦੇ ਨਹੀਂ ਬਈ ਉਹ ਖਰੀ ਗੱਲ ਕਰਦਾ, ਸੱਚੀ ਗੱਲ ਕਰਦਾ। ਆਪਾਂ ਕਹਿੰਦੇ ਨਾ ਬਈ ਉਹਦੇ ਕੋਲੋਂ ਖਰਾ ਸੋਨਾ ਮਿਲਦਾ, ਇਹਦਾ ਮਤਲਬ ਕੋਈ ਮਿਲਾਵਟ ਨਹੀਂ ਹੈ, ਠੀਕ ਹੈ। ਇੱਥੇ ਫਿਰ ਗੁਰੂ ਜੀ ਕਹਿੰਦੇ ਨੇ ਕਿ ਚੰਗੀ ਦਿਸ਼ਾ, ਚੰਗੀ ਦਸ਼ਾ, ਚੰਗੀ ਅਵਸਥਾ ਉਹਦੀ ਬਣ ਜਾਂਦੀ ਹੈ ਜਿਹੜਾ ਪੂਰਨ ਖੜਾ ਵਿੱਚ ਰਹਿੰਦਾ ਹੈ। ਉਹਦੀ ਚੰਗੀ ਅਵਸਥਾ ਬਣ ਜਾਂਦੀ ਹੈ, ਉਹ ਦੂਜਿਆਂ ਨਾਲੋਂ ਚੰਗਾ ਹੋ ਜਾਂਦਾ ਅਤੇ ਉੱਚਾ ਹੋ ਜਾਂਦਾ ਹੈ। ਹੁਣ ਖੜਾ ਵਿੱਚ ਰਹਿਣਾ ਕਿਵੇਂ, ਠੀਕ ਹੈ, ਪੂਰਨ ਖੜਾ ਵਿੱਚ ਕਿਵੇਂ ਰਹੇਗਾ? ਜਦੋਂ ਮਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਜਾਏਗਾ ਨਾ, ਅਤੇ ਗੁਰਬਾਣੀ ਨੂੰ ਸਮਝਣ ਲੱਗ ਪਏਗਾ, ਅਤੇ ਜਦੋਂ ਇਹਨੂੰ ਹੌਲੀ ਹੌਲੀ ਸਮਝ ਲੱਗੇਗੀ, ਫਿਰ ਇਹਨੂੰ ਲੱਗੇਗਾ ਵੀ ਸੰਸਾਰ ਵਾਕਈ ਨਾਸ਼ਵਾਨ ਆ, ਸੰਸਾਰ ਮਗਰ ਭੱਜਣ ਦਾ ਫਾਇਦਾ ਕੋਈ ਨਹੀਂ। ਫਿਰ ਇਹਨੂੰ 24 ਘੰਟੇ ਮਨ 'ਚ ਖੜਾ ਰਹੇਗਾ ਕਿ ਖੁਸ਼ੀ ਰਹੇਗੀ ਵੀ ਛੱਡ ਕੋਈ ਚੀਜ਼ ਮਿਲ ਗਈ ਤਾਂ ਵੀ ਠੀਕ ਹੈ, ਨਹੀਂ ਮਿਲ ਗਈ ਤਾਂ ਵੀ ਠੀਕ ਹੈ, ਇੱਕ ਪੂਰਨ ਖੜਾ ਆ, ਠੀਕ ਹੈ। ਫਿਰ ਗੁਰੂ ਜੀ ਕਹਿਣ ਲੱਗੇ, ਨਹੀਂ ਮ੍ਰਿਤ ਨਾ ਜਨਮ ਜਰਾ। ਹੁਣ ਧਿਆਨ ਦੇਈਓ, ਇੱਥੇ ਗੁਰੂ ਜੀ ਨੇ ਲਿਖਿਆ ਨਹੀਂ ਮ੍ਰਿਤ ਨਾ ਜਨਮ ਜਰਾ। ਹੁਣ ਜੇ ਆਪਾਂ ਕਹਿ ਦਈਏ ਵੀ ਉਹ ਕਦੀ ਮਰੇਗਾ ਵੀ ਨਹੀਂ, ਫਿਰ ਜਨਮ ਨਹੀਂ ਲਏਗਾ। ਜਰਾ ਕਹਿੰਦੇ ਬੁਢਾਪੇ ਨੂੰ, ਕਹਿੰਦੇ ਫਿਰ ਉਹਨੂੰ ਬੁਢਾਪਾ ਵੀ ਨਹੀਂ ਆਊਗਾ। ਪਰ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਜੇ ਆਪਾਂ ਕਹਿ ਦਈਏ ਉਹ ਮਰੇਗਾ ਨਹੀਂ, ਤਾਂ ਮਰਨਾ ਤਾਂ ਆਪਾਂ ਸਾਰਿਆਂ ਨੇ ਹੀ ਹੈ, ਭਾਵੇਂ ਕੋਈ ਸਾਧੂ ਆ, ਸਰੀਰ ਉਹਦਾ ਵੀ ਛੁੱਟਣਾ, ਉਹਨੂੰ ਛੱਡਣਾ ਪੈਣਾ। ਹੁਣ ਇੱਥੇ ਮ੍ਰਿਤ ਅੱਖਰ ਆ ਗਿਆ, ਨਹੀਂ ਮ੍ਰਿਤ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਵਿਚਾਰ ਕਰਨੀ ਹੈ, ਗੁਰੂ ਜੀ ਆਪ ਜੀ ਨੂੰ ਕੁਝ ਸਮਝਾਉਣਾ ਚਾਹੁੰਦੇ ਨੇ, ਕੁਝ ਕਹਿਣਾ ਚਾਹੁੰਦੇ ਨੇ, ਠੀਕ ਹੈ। ਉਹ ਕਹਿਣਾ ਕੀ ਚਾਹੁੰਦੇ ਆ? ਕਹਿੰਦੇ ਵੀ ਨਹੀਂ ਮ੍ਰਿਤ, ਨਹੀਂ ਮ੍ਰਿਤ ਦਾ ਮਤਲਬ ਕੀ ਹੈ ਕਿ ਜਦੋਂ ਇਸ ਮਨ ਵਿੱਚ ਖੜਾ ਆ ਜਾਂਦਾ ਨਾ, ਤਾਂ ਫਿਰ ਮਨ ਮਰਦਾ ਨਹੀਂ ਹੈ। ਕਹਿੰਦਾ ਭਾਵ ਕਦੀ ਵੀ ਪਰਮਾਤਮਾ ਤੋਂ ਬੇਮੁੱਖ ਨਹੀਂ ਹੁੰਦਾ, ਉਹਨੂੰ ਮਰਨਾ ਕਹਿੰਦੇ ਆ, ਠੀਕ ਹੈ, ਉਹਨੂੰ ਮਰਨਾ ਕਹਿੰਦੇ ਆ, ਠੀਕ ਹੈ। ਕਿੱਦਾਂ ਦੀ ਮੌਤ? ਤੁਸੀਂ ਦੇਖੋ ਗੁਰਬਾਣੀ 'ਚ ਆਪ ਜੀ ਪੰਕਤੀ ਪੜ੍ਹ ਕੇ ਦੇਖਿਓ, ਉਹਦੇ 'ਚ ਲਿਖਿਆ ਹੈ ਕਿ ਗੁਰੂ ਜੀ ਆਪ ਜੀ ਨੂੰ ਸਮਝਾਉਂਦੇ ਆ, ਮ੍ਰਿਤਕ ਕਹੀਏ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ। ਕਹਿੰਦੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਨਾਲ ਪ੍ਰੀਤੀ ਨਹੀਂ, ਉਹ ਮਰੇ ਨੇ। ਹੁਣ ਮਰੇ ਦਾ ਭਾਵ ਕੀ? ਮਰੇ ਦਾ ਭਾਵ ਸੀ ਤਾਂ ਥੋੜ੍ਹੀ ਮਰੇ, ਉਹ ਮਨ ਤੋਂ ਮਰੇ ਨੇ। ਕਹਿੰਦਾ ਭਾਵ ਉਹ ਪਰਮਾਤਮਾ ਤੋਂ ਬੇਮੁੱਖ ਨੇ। ਹੁਣ ਇੱਥੇ ਗੁਰੂ ਜੀ ਨੇ ਕੀ ਕਹਿੰਦਾ? ਗੁਰੂ ਜੀ ਇੱਥੇ ਕਹਿਣ ਲੱਗੇ, ਨਹੀਂ ਮ੍ਰਿਤ। ਕਹਿੰਦੇ ਫਿਰ ਉਹ ਕਦੀ ਵੀ ਪਰਮਾਤਮਾ ਤੋਂ ਬੇਮੁੱਖ ਨਹੀਂ ਹੋਏਗਾ। ਕੌਣ? ਜਿਹਦੇ ਹਿਰਦੇ 'ਚ ਖੜਾ ਆ, ਜਿਹੜਾ ਕੀ ਕਹਿੰਦਾ, ਛੱਡ ਯਾਰ ਕੁਝ ਮਿਲ ਗਿਆ ਤਾਂ ਵੀ ਠੀਕ ਹੈ, ਨਹੀਂ ਮਿਲ ਗਿਆ ਤਾਂ ਵੀ ਠੀਕ ਹੈ। ਇਹੋ ਜਿਹੇ ਬੰਦੇ ਦੇ ਅੰਦਰ ਸ਼ਬਦ ਦਾ ਟਿਕਾਅ ਬਣਦਾ ਹੈ, ਜਿਹੜਾ ਸੰਸਾਰ ਦੀ ਝੂਠੀ ਚੀਜ਼ ਮਗਰ ਭੱਜਦਾ ਨਾ, ਉਹਦੇ ਅੰਦਰ ਕਦੀ ਵੀ ਸ਼ਬਦ ਦਾ ਟਿਕਾਅ ਨਹੀਂ ਬਣਦਾ। ਫਿਰ ਗੁਰੂ ਜੀ ਸਮਝਾਉਣ ਲੱਗੇ ਆਪ ਜੀ ਨੂੰ, ਕਹਿੰਦੇ ਨਹੀਂ ਮ੍ਰਿਤ ਨਾ ਜਨਮ। ਕਿਹੜਾ ਜਨਮ? ਉਹ ਬਈ ਗੱਲ ਸੁਣੋ, ਜਦੋਂ ਤੇ ਤੁਸੀਂ ਪ੍ਰਕਾਸ਼ਿਤ ਹੋ ਕੇ ਸਰੀਰ ਛੱਡਿਆ, ਅਗਲਾ ਜਨਮ ਮਿਲਣਾ ਹੀ ਨਹੀਂ, ਤੁਸੀਂ ਜਾਣ ਤੋਂ ਪਹਿਲਾਂ ਹੀ ਮੁਕਤ ਹੋ ਗਏ, ਹੈ ਨਾ। ਇੱਥੇ ਉਸ ਮੌਤ ਤੋਂ ਪਹਿਲਾਂ ਦੀ ਗੱਲ ਕੀਤੀ ਜਾ ਰਹੀ ਹੈ, ਨਹੀਂ ਮ੍ਰਿਤ। ਪਰ ਇੱਥੇ ਤਾਂ ਆਪਾਂ ਮਰਨਾ ਅਜੇ, ਸਰੀਰ ਛੱਡਣਾ ਆਪਾਂ ਅਜੇ ਇਹਦੇ ਉੱਤੋਂ ਉਸ ਮੌਤ ਤੋਂ ਪਹਿਲਾਂ ਇੱਕ ਮੌਤ ਦੀ ਗੱਲ ਕੀਤੀ ਇਹਦਾ ਮਤਲਬ ਇਹ ਮੌਤ ਜਿਹੜੀ ਆ ਬੇਮੁਖਤਾ ਵਾਲੀ ਹੈ ਨਹੀਂ ਮ੍ਰਿਤ ਨਾ ਜਨਮ ਜਨਮ ਕੀ ਚੀਜ਼ ਆ ਕਹਿੰਦੇ ਜਿਹੜਾ ਬੰਦਾ ਪਰਮਾਤਮਾ ਤੋਂ ਬੇਮੁੱਖ ਨਹੀਂ ਨਾ ਹੁੰਦਾ ਉਹਦੇ ਅੰਦਰ ਕਦੀ ਵਿਕਾਰ ਜਨਮ ਨਹੀਂ ਲੈਂਦੇ ਉਹਦੇ ਅੰਦਰ ਵਿਕਾਰ ਜਨਮ ਨਹੀਂ ਲੈਂਦੇ ਝੂਠੀਆਂ ਤ੍ਰਿਸ਼ਨਾਵਾਂ ਭਾਵਨਾ ਜਨਮ ਨਹੀਂ ਲੈਂਦੀਆਂ ਜਰਾ ਕਿਹਨੂੰ ਕਹਿੰਦੇ ਬੁੱਢਾ ਬੁੱਢਾ ਕਿਹਨੂੰ ਕਹਿੰਦੇ ਕਮਜ਼ੋਰ ਨੂੰ ਕਹਿੰਦੇ ਉਹਦਾ ਮਨ ਫਿਰ ਕਦੀ ਵੀ ਬੁੱਢਾ ਨਹੀਂ ਹੁੰਦਾ ਉਹਦੇ ਮਨ 'ਚ ਕਦੀ ਕਮਜ਼ੋਰੀ ਨਹੀਂ ਆਉਂਦੀ ਉਹ ਅਡੋਲ ਚਿੱਤ ਪਹੁੰਚ ਜਾਂਦਾ ਉਹ ਡੋਲਦਾ ਨਹੀਂ ਹੈ ਕੀ ਵੀ ਜੇ ਕਿਤੇ ਕੋਈ ਛੋਟੀ ਮੋਟੀ ਮੁਸੀਬਤ ਆ ਗਈ ਤਾਂ ਹੁਣ ਡੋਲਦਾ ਨਹੀਂ ਆ ਕਮਜ਼ੋਰ ਨਹੀਂ ਪੀ ਪੈਂਦਾ ਕੀ ਕਹਿੰਦਾ ਕਹਿੰਦਾ ਕੋਈ ਗੱਲ ਨਹੀਂ ਕੋਈ ਇਨਸਾਨ ਸੀ ਅਤੇ ਉਹਨੂੰ ਕੋਈ ਦੁੱਖ ਲੱਗਾ ਗੁਰੂ ਘਰ ਦਾ ਪ੍ਰੇਮੀ ਸੀ ਗੁਰੂ ਘਰ ਨਾਲ ਜੁੜਿਆ ਹੋਇਆ ਸੀ ਸੁੱਤ ਸ਼ਬਦ ਦਾ ਮਿਲਾਪ ਕਰਦਾ ਸੀ ਬੜੀ ਮਾਲਕ ਦੀ ਬਖਸ਼ਿਸ਼ ਸੀਗੀ ਲੋਕ ਕਹਿਣ ਲੱਗ ਪਏ ਵੀ ਇਹ ਤੇ ਰੱਬ ਦਾ ਪਿਆਰਾ ਆ ਇੱਕ ਦਿਨ ਐਸੀ ਮੁਸੀਬਤ ਘਰ ਵਿੱਚ ਪੈ ਗਈ ਲੋਕ ਕਹਿਣ ਦੇਖੋ ਜੀ ਹੁਣ ਤਾਂ ਮਰਿਆ ਹੀ ਮਰਿਆ ਹੁਣ ਤਾਂ ਫਸ ਗਿਆ ਜੀ ਹੈਂ ਆਹ ਹੋ ਜੂਗਾ ਉਹ ਹੋ ਜੂਗਾ ਉਹਨੂੰ ਕੋਈ ਸੱਜਣ ਮਿਲਣ ਲੱਗਿਆ ਕਹਿੰਦੇ ਯਾਰ ਗੱਲ ਸੁਣ ਵੀ ਤਾਂ ਗੜਬੜ ਬੜੀ ਵੱਡੀ ਹੋ ਗਈ ਹੈ ਅੱਗੋਂ ਹੱਸ ਕੇ ਕਹਿੰਦਾ ਕਹਿੰਦਾ ਹੁਣ ਜਿਹੜੇ ਪਿਛਲਿਆਂ ਕਰਮਾਂ ਦੇ ਕਰਮ ਕੀਤੇ ਨੇ ਉਹ ਭੋਗਣੇ ਤੇ ਪੈਣੇ ਹੀ ਆ ਕਹਿੰਦਾ ਭਾਈ ਗੱਲ ਸੁਣੋ ਤੁਸੀਂ ਹੁਣ ਸਮਝਾਉਣ ਆਇਓ ਮੈਨੂੰ ਧਿਆਨ ਨਾਲ ਸੁਣਿਓ ਕਹਿੰਦਾ ਤੁਸੀਂ ਤਾਂ ਮੁਸੀਬਤ ਰਾਤ ਦੀ ਪਈ ਆ ਤੁਸੀਂ ਸਵੇਰੇ ਉੱਠ ਕੇ ਸਮਝਾਉਣ ਆਇਓ ਕਹਿੰਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਸੁੱਤੇ ਪੈਣ ਨੂੰ ਇਸ਼ਾਰਾ ਕਰ ਗਏ ਕਹਿੰਦਾ ਸੁੱਤੇ ਪੈਣ ਨੂੰ ਇਸ਼ਾਰਾ ਕਰਕੇ ਕੀ ਕਹਿ ਗਏ ਤੇ ਅੱਗੋਂ ਗੱਜ ਕੇ ਸੁਣਾਉਂਦਾ ਕਹਿੰਦਾ ਮੈਂ ਰਾਤ ਲੰਮੇ ਪਿਆ ਸਾ ਤੇ ਮੈਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿ ਗਏ ਨੇ ਮਨ ਮੂਰਖ ਕਾਖੇ ਬਿਲਾਈਏ ਪੂਰਬ ਲਿਖੇ ਕਾ ਲਿਖਿਆ ਪਾਈਏ ਕਹਿੰਦੇ ਮਨਾ ਮੂਰਖਾ ਡੋਲੀ ਨਾ ਘਬਰਾਵੀ ਨਾ ਇਹ ਜਿਹੜੇ ਦੁੱਖ ਸੁੱਖ ਆ ਰਹੇ ਪਿਛਲਿਆਂ ਕਰਮਾਂ ਦੇ ਆ ਰਹੇ ਨੇ ਹੁਣ ਪਿੱਛੇ ਜੋ ਕੀਤਾ ਸੀ ਉਹ ਭੋਗਣਾ ਤੇ ਪੈਣਾ ਹੀ ਤੇ ਇੱਦਾਂ ਕਰੀ ਵੀ ਮੈਂ ਤੈਨੂੰ ਦੁੱਖ ਨਹੀਂ ਦੇ ਰਿਹਾ ਪਰਮਾਤਮਾ ਕਹਿ ਗਏ ਨੇ ਮੈਨੂੰ ਕਿ ਮੈਂ ਤੈਨੂੰ ਦੁੱਖ ਨਹੀਂ ਦੇ ਰਿਹਾ ਕਹਿੰਦਾ ਫਿਰ ਕਹਿੰਦਾ ਤੂੰ ਹੁਣ ਖੇਡ 'ਚ ਰਹਿੰਦਾ ਆ ਤੋ ਜਿੰਨੇ ਦੁੱਖ ਨੇ ਮੈਂ ਖਤਮ ਕਰਨ ਡਿਆ ਕਿਉਂਕਿ ਚੀਜ਼ ਖਾਵਾਂਗੇ ਤਾਂ ਖਤਮ ਹੋਊਗੀ ਨਾ ਬਈ ਕਹਿੰਦੇ ਮੈਂ ਖਤਮ ਕਰਨ ਡਿਆ ਸਾਰੇ ਤੇਰੇ ਅੱਗੇ ਸੁੱਟ ਦਿੱਤੇ ਨੇ ਇਹ ਕੰਮ ਨਿਬੇੜ ਲਾ ਅਤੇ ਨਿਬੇੜ ਕੇ ਵਾਪਸ ਘਰ ਆ ਜਾ ਇਹ ਤਾਂ ਦੁੱਖ ਦੇਣ ਡਿਆ ਦੇਖੋ ਖੇੜਾ ਆ ਗਿਆ ਨਾ ਉਹ ਬੁੱਢਾ ਨਹੀਂ ਹੋਇਆ ਉਸ ਦੁੱਖ 'ਚ ਮਨ ਕਰਕੇ ਕਮਜ਼ੋਰੀ ਨਹੀਂ ਆਈ ਡੋਲਿਆ ਨਹੀਂ ਵੀ ਲੈ ਯਾਰ ਮਰ ਗਏ ਕੀ ਚੰਦ ਚੜ ਗਿਆ ਆਪਾਂ ਹੀ ਕਹਿੰਦੇ ਸਾਰੀ ਰਾਤ ਨੀਂਦ ਨਹੀਂ ਆਉਂਦੀ ਪੀਏ ਕੀ ਚੰਦ ਚੜ ਗਿਆ ਪਰ ਗੁਰੂ ਰੂਪ ਪਿਆਰੀ ਸਤ ਸਿੰਘ ਜੀ ਮਨ 'ਚ ਧਾਰ ਕੇ ਵੇਖਿਓ ਵੀ ਚੰਦ ਕੋਈ ਨਹੀਂ ਚੜਿਆ ਜੋ ਤਿਸ ਭਾਵੇ ਨਾਨਕਾ ਸਹੀ ਗੱਲ ਚੰਗੀ ਜੋ ਪਰਮਾਤਮਾ ਕਰਨ ਡਏ ਨੇ ਬੜਾ ਵਧੀਆ ਕਰਨ ਡਏ ਨੇ ਪਰ ਕਰੋਗੇ ਕੀ ਅਗਲੀਆਂ ਪੰਕਤੀਆਂ ਦੇ ਅੰਦਰ ਗੁਰੂ ਸਾਹਿਬਾਨ ਜੀ ਨੇ ਫਰਮਾਨ ਕੀਤਾ ਕਹਿੰਦਾ ਇੱਥੇ ਕਰੀਏ ਕੀ ਕਹਿੰਦਾ ਕਿਉਂ ਕੀ ਹੋਇਆ ਕਹਿੰਦੇ ਦੁਨੀਆ ਹੁਸ਼ਿਆਰ ਬੇਦਾਰ ਦੁਨੀਆ ਹੁਸ਼ਿਆਰ ਹਸੀ ਹੁਸ਼ਿਆਰ ਬੇਦਾਰ ਜਾਗਤ ਮੁਸੀਬਤ ਹੋ ਰਹੇ ਭਾਈ ਗੱਲ ਕਰਿਓ ਭਗਤ ਕਬੀਰ ਜੀ ਦੀਆਂ ਪੰਕਤੀਆਂ ਨੇ ਕੀ ਕਹਿਣਾ ਚਾਹੁੰਦੇ ਨੇ ਕਹਿੰਦੇ ਦੁਨੀਆ ਹੁਸ਼ਿਆਰ ਬੇਦਾਰ ਕਹਿੰਦੇ ਉਹ ਦੁਨੀਆ ਵਾਲੇ ਉਹ ਲੋਕੋ ਹੁਸ਼ਿਆਰ ਰਹੋ ਬੇਦਾਰ ਦਾ ਮਤਲਬ ਜਾਗਦੇ ਰਹੋ ਕਹਿੰਦੇ ਜਾਗਦੇ ਰਹੋ ਕਹਿੰਦਾ ਕਿਉਂ ਕਹਿੰਦੇ ਜਾਗਤ ਮੁਸੀਬਤ ਹੋ ਰਹੇ ਭਾਈ ਕਹਿੰਦੇ ਤੁਹਾਨੂੰ ਲੱਗਦਾ ਵੀ ਅਸੀਂ ਜਾਗਣ ਰਹੇ ਹਾਂ ਤੁਹਾਨੂੰ ਲੱਗਦਾ ਅਸੀਂ ਜਾਗਣ ਰਹੇ ਹਾਂ ਪਰ ਤੁਹਾਨੂੰ ਪਤਾ ਨਹੀਂ ਤੁਹਾਨੂੰ ਜਾਗਦਿਆਂ ਨੂੰ ਹੀ ਤੁਹਾਨੂੰ ਜਾਗਦਿਆਂ ਨੂੰ ਹੀ ਉਹਦੇ ਜਮਦੂਤ ਨੇ ਲੁੱਟੀ ਜਾਣ ਰਹੇ ਨੇ ਜਾਗਦਿਆਂ ਨੂੰ ਹੀ ਧਿਆਨ ਦੇਣਾ ਕਿੱਦਾਂ ਜਾਗਦਿਆਂ ਨੂੰ ਗੁਰੂ ਜੀ ਕਹਿਣ ਲੱਗੇ ਨਿਮਖ ਹੁਸ਼ਿਆਰ ਪਹਿਰੂਆ ਦੇਖਤ ਜੰਮ ਲੈ ਜਾਈ ਵਿਚਾਰ ਕਰਨਾ ਨਿਮਖ ਨਿਮਗ ਨਿਗਮ ਹੁਸ਼ਿਆਰ ਪਹਿਰੂਆ ਦੇਖਤ ਜੰਮ ਲੈ ਜਾਈ ਨਿਗਮ ਪਤਾ ਕਿਹਨੂੰ ਕਹਿੰਦੇ ਆ ਸ਼ਸਤਰਾਂ ਨੂੰ ਵੇਦ ਸ਼ਸਤਰਾਂ ਨੂੰ ਨਿਗਮ ਕਹਿੰਦੇ ਨੇ ਠੀਕ ਹੈ ਅਤੇ ਕੀ ਕਹਿਣ ਲੱਗੇ ਉਹ ਕਹਿੰਦੇ ਵੀ ਤੁਸੀਂ ਵੇਦ ਸ਼ਸਤਰ 'ਤੇ ਪੜ੍ਹਦੇ ਹੋ ਜਿਵੇਂ ਆਪਾਂ ਕਹਿ ਲਈਏ ਅਤੇ ਗੁਰਬਾਣੀ 'ਤੇ ਪੜ੍ਹਦੇ ਹੋ ਗੁਰਬਾਣੀ ਪੜ੍ਹ ਕੇ ਵੀ ਜੋ ਗੁਰੂ ਜੀ ਕਹਿੰਦੇ ਉਹਦੇ ਉਲਟ ਫਿਰ ਕਰਮਕਾਂਡ ਹੀ ਕਰੀ ਜਾਣ ਡਿਆ ਉਹ ਕਹਿੰਦੇ ਗੁਰਬਾਣੀ ਪੜ੍ਹਦਿਆਂ ਵੀ ਜੇ ਤੁਸੀਂ ਕਰਮਕਾਂਡ ਨਹੀਂ ਛੱਡੇ ਜੋ ਗੁਰੂ ਜੀ ਕਹਿੰਦੇ ਉਹ ਨਹੀਂ ਕੀਤਾ ਗੁਰੂ ਦੀ ਭਾਸ਼ਾ ਤੋਂ ਗੁਰੂ ਦੇ ਬੋਲਾਂ ਤੋਂ ਪਰਾਂ ਹੀ ਰਹੇ ਤਾਂ ਕਹਿੰਦੇ ਫਿਰ ਗੁਰਬਾਣੀ ਪੜ੍ਹਦਿਆਂ ਵੀ ਜਮਦੂਤ ਲੈ ਜਾਣਗੇ ਕਿਹੜੀ ਗੱਲੋਂ ਕਿਉਂਕਿ ਤੁਸੀਂ ਜਾਗਦੇ ਤਾਂ ਸੀ ਤੁਸੀਂ ਕਹਿੰਦੇ ਸੀ ਅਸੀਂ ਜਾਗਦੇ ਹਾਂ ਮਤਲਬ ਅਸੀਂ ਗੁਰੂ ਦੇ ਲੜ ਲੱਗੇ ਹਾਂ ਅਸੀਂ ਜਾਗਰੂਕ ਹਾਂ ਕਹਿੰਦਾ ਭਾਵ ਅਸੀਂ ਜੋ ਗੁਰੂ ਜੀ ਕਹਿੰਦੇ ਕਰਨ ਡਏ ਪਾਠ ਕਰਨ ਡਏ ਹਾਂ ਪਰ ਪਾਠ ਕਰਦਿਆਂ ਕਰਦਿਆਂ ਵੀ ਮਨ ਕਰਮ ਕਾਂਡਾਂ 'ਚ ਹੀ ਖੁਭਿਆ, ਝੂਠੀਆਂ ਮੰਗਾਂ 'ਚ ਹੀ ਖੁਭਿਆ। ਕਿਵੇਂ? ਹੁਣ ਕੁਝ ਸੱਜਣ ਇੱਦਾਂ ਦੇ ਨੇ, ਆਪ ਜੀ ਵਿਚਾਰ ਕਰਕੇ ਦੇਖਿਓ, ਆਪ ਜੀ ਨੂੰ ਵੀ ਪਤਾ ਹੀ ਹੈ। ਕੁਝ ਸੱਜਣ ਇੱਦਾਂ ਦੇ ਨੇ, ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖਿਓ ਕਿ ਭਾਈ ਸਾਹਿਬ ਅੱਜ ਤੁਸੀਂ ਦੋਵੇਂ ਦੇ ਬੈਠੇ ਹੋ, ਅੱਜ ਤੁਸੀਂ ਦੋਵੇਂ ਦੇ ਪਾਠ ਕਰਨ ਡਿਓ। ਮੈਂ ਦੇਖਿਆ ਸੀ, ਮੈਂ ਕੰਮ ਤੋਂ ਆਇਆ ਸੀ ਅਤੇ ਮੇਰੀ ਨਾਈਟ ਡਿਊਟੀ ਸੀ ਅਤੇ ਵੇਖਿਆ ਲਾਈਟ ਜਗਣ ਡੀ ਸੀ 2 ਵਜੇ ਦੀ। ਆਪ ਜੀ ਕੀ ਗੱਲ, ਸੁੱਖ ਤਾਂ ਹੈ ਸਾਰੀ? ਉਹ ਕਹੋ ਬੜੇ ਪਿਆਰ ਨਾਲ ਕਹਿੰਦੇ, ਨਹੀਂ ਸੁੱਖ ਹੀ ਹੈ, ਉਹ ਮੈਂ 2 ਵਜੇ ਦਾ ਪਾਠ ਕਰਨ ਡਿਆ ਸੀ ਅਤੇ ਉਹ ਪੁੱਛ ਬੈਠਾ ਵੀ ਅੱਗੇ ਤੁਸੀਂ 6 ਵਜੇ ਉੱਠਦੇ ਹੁੰਦੇ ਸੀ, ਅੱਜ 2 ਵਜੇ ਉੱਠ ਕੇ ਬਹਿ ਗਏ। ਕਹਿੰਦੇ ਯਾਰ ਮੈਂ ਤੈਨੂੰ ਸੱਚ ਦੱਸਾਂ। ਹਾਂ ਨਹੀਂ ਸੱਚ ਦੱਸੋ। ਕਹਿੰਦਾ ਕਹਿੰਦਾ ਸੱਚ ਇੱਦਾਂ ਆ ਵੀ ਯਾਰ ਅੱਜ ਤਰੀਕ ਆ ਕਚਹਿਰੀ 'ਚ ਕੇਸ ਦੀ। ਫਿਰ ਕਹਿੰਦਾ ਫਿਰ ਮੈਂ ਰਾਤ 2 ਵਜੇ ਦਾ 5 ਪਾਠ ਕਰ ਲੈਣੇ ਵੀ ਅੱਜ ਤਰੀਕ 'ਚ ਜਿੱਤ ਮੇਰੀ ਹੋ ਜਾਵੇ। ਇਹਨੂੰ ਕਹਿੰਦੇ ਨੇ ਵੀ ਜਾਗਣ 'ਤੇ ਡਿਆ ਆ, ਪਰ ਇਸ ਜਾਗਣ ਦੇ ਵਿੱਚ ਕੋਈ ਜਾਗਣਾ ਨਹੀਂ ਹੈ, ਕਿਉਂਕਿ ਇਹ ਝੂਠੀ ਮਾਇਆ ਲਈ ਜਾਗਣ ਡਿਆ ਆ। ਇਸ ਬੰਦੇ ਨੂੰ ਧਰਮਰਾਜ ਦੀ ਕਚਹਿਰੀ ਜਾਣਾ ਪਏਗਾ, ਇਹਦੀ ਮੁਕਤੀ ਨਹੀਂ ਹੋ ਸਕਦੀ, ਕਿਉਂਕਿ ਕਰਮਕਾਂਡ ਹੈ ਨਾ, ਤਾਂ ਕਰਮਕਾਂਡ ਆ। ਠੀਕ ਹੈ, ਵਿਚਾਰ ਨਹੀਂ ਕੀਤੀ। ਇੱਥੇ ਫਿਰ ਦੇਖੋ ਕੀ ਕਹਿਣ ਲੱਗੇ, ਕਹਿੰਦੇ ਵੀ ਐਸਾ ਮਨ ਬਣਾ, ਕੈਸਾ ਮਨ ਬਣਾ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਉਹ ਕਰ। ਅਤੇ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਨੇ, ਕਹਿੰਦੇ ਇਸ ਯੁੱਗ ਮੇ ਸੋਭਾ ਨਾਮ ਕੀ ਬਿਨ ਨਾਵੇਂ ਸੋਭਨਾ ਹੋਏ। ਕਹਿੰਦੇ ਵੀ ਇਸ ਯੁੱਗ ਦੇ ਅੰਦਰ ਨਾਮ ਦੀ ਵਡਿਆਈ ਹੈ, ਬਿਨਾਂ ਨਾਮ ਤੋਂ ਤੇਰੀ ਦਰਗਾਹ 'ਚ ਵਡਿਆਈ ਨਹੀਂ ਹੋਣੀ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗੇ ਹੀ ਨਹੀਂ, ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਅਸੀਂ ਕੀਤਾ ਹੀ ਨਹੀਂ, ਠੀਕ ਹੈ ਨਹੀਂ। ਉਹ ਕਹਿੰਦੇ ਜਿੰਨੀ ਨਾਮ ਧਿਆਇਆ ਗਏ ਜ਼ਿਕਰ ਦੇ ਕਾਲ, ਦੱਸੋ ਕਹਿੰਦੇ ਜਿਨ੍ਹਾਂ ਨੇ ਨਾਮ ਧਿਆਇਆ ਕਾਲ ਸਫਲ ਹੋ ਜਾਂਦੇ। ਇਹਦਾ ਮਤਲਬ ਗੱਲ ਗੁਰਬਾਣੀ ਦੇ ਅੰਦਰ ਨਾਮ ਦੀ ਹੈ। ਅਤੇ ਤਾਂ ਫਿਰ ਗੁਰੂ ਜੀ ਕੀ ਕਹਿਣ ਲੱਗੇ, ਅੱਗੇ ਦੇਖੋ ਕੀ ਕਹਿੰਦੇ, ਕਹਿੰਦੇ ਕਰੀਏ ਕੀ ਜੱਗ ਦਾ ਸੁਭਾਅ ਹੀ ਇੱਦਾਂ ਦਾ। ਕਹਿੰਦੇ ਕਿੱਦਾਂ ਦਾ? ਕਹਿੰਦੇ ਨੀਮ ਭਇਓ ਆਮ, ਆਮ ਭਇਓ ਨਿੰਬਾ, ਕੇਲਾ ਪੱਕਾ ਚਾਰ। ਕਹਿੰਦੇ ਕਰੀਏ ਕੀ ਇਹਨਾਂ ਲੋਕਾਂ ਦਾ ਸੁਭਾਅ ਇੱਦਾਂ ਦਾ ਹੈ, ਇਹ ਤਾਂ ਨਿੰਬ ਦੇ ਰੁੱਖ ਨੂੰ, ਨਿੰਬੂ ਦੇ ਰੁੱਖ ਨੂੰ ਅੰਬ ਕਹਿੰਦੇ, ਅੰਬ ਸਮਝਦੇ ਆ ਵੀ ਅੰਬ ਦਾ ਰੁੱਖ ਆ, ਅਤੇ ਅੰਬ ਦੇ ਰੁੱਖ ਨੂੰ ਨਿੰਬੂ ਸਮਝਦੇ ਆ। ਕਹਿੰਦਾ ਭਾਵ ਕੀ ਕਿ ਬਈ ਇਹ ਪਛਾਣ ਹੀ ਨਹੀਂ ਕਰਦੇ, ਇਹ ਰੁੱਖ ਸਮਝਦੇ ਵੀ ਰੁੱਖ ਤਾਂ ਰੁੱਖ ਹੀ ਆ। ਭਾਈ ਧਿਆਨ ਕਰੀ, ਜਿਹੜਾ ਅੰਬ ਆ ਉਹਦੀ ਤਸਕੀਰ ਹੋ ਰਿਹਾ, ਉਹਦਾ ਸਵਾਦ ਹੋ ਰਿਹਾ, ਅਤੇ ਨਿੰਬੂ ਦਾ ਸਵਾਦ ਹੋ ਰਿਹਾ। ਇਹਦਾ ਮਤਲਬ ਗੁਰੂ ਜੀ ਸਮਝਾਉਣਾ ਚਾਹੁੰਦੇ ਆ ਕਿ ਕਹਿਣ ਲੱਗੇ, ਕਹਿੰਦੇ ਜੇ ਕਿਤੇ ਕੇਲਾ ਪੱਕਾ ਨਾ ਤਾਂ ਉਹਨੂੰ ਕੀ ਸਮਝਦੇ, ਕਹਿੰਦੇ ਝਾੜ ਹੀ ਹੈ। ਕਹਿੰਦੇ ਨਹੀਂ, ਜਦੋਂ ਗੁਰਬਾਣੀ ਪੜ੍ਹਦਾ ਹੈ ਅਤੇ ਗੁਰਬਾਣੀ ਪੜ੍ਹਨ ਲੱਗਿਆ ਐਸੀ ਅਵਸਥਾ ਬਣਾ ਵੀ ਅੰਬ ਦੇ ਰੁੱਖ ਨੂੰ ਅੰਬ ਕਹਿ। ਕਹਿੰਦਾ ਪਾਓ ਗੁਰਬਾਣੀ ਪੜ੍ਹਨ ਲੱਗਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਕਹਿ, ਵੀ ਇਹਨੇ ਪ੍ਰਕਾਸ਼ ਆ, ਇਹਨੇ ਮੇਰੇ ਅੰਦਰ ਪ੍ਰਕਾਸ਼ ਹੀ ਕਰਨਾ ਹੈ। ਪਰ ਤੂੰ ਤਾਂ ਕਹਿ ਬੈਠਾ ਦੱਤ ਪਿਆਰੀ ਵਿਸਰਿਆ ਦਤਾਰਾ, ਤੂੰ ਤਾਂ ਕਹਿ ਬੈਠਾ ਇਹਨੇ ਦਾਤਾਂ ਹੀ ਦੇਣੀਆਂ, ਝੂਠ ਹੀ ਮੰਗ ਬੈਠਾ, ਇਹਦੇ ਕੋਲ ਝੂਠ ਨਾ ਮੰਗ, ਇਹਦੇ ਕੋਲ ਸੱਚ ਕੋਲੋਂ ਸੱਚ ਮੰਗ, ਅੰਬ ਦੇ ਬੂਟੇ ਕੋਲੋਂ ਅੰਬ ਦੀ ਉਮੀਦ ਕਰ। ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਬੈਠਾ ਆਪਣੇ ਅੰਦਰ ਆਤਮਿਕ ਪ੍ਰਕਾਸ਼ ਦੀ ਉਮੀਦ ਕਰ। ਜੇ ਆਸ ਲਾਉਣੀ ਆ ਆਤਮਿਕ ਪ੍ਰਕਾਸ਼ ਦੀ ਲਾ, ਕਿ ਗੁਰੂ ਕਿਰਪਾ ਕਰ ਕਿਤੇ ਮੇਰੇ ਅੰਦਰ ਵੀ ਇਸ ਜਾਮੇ ਅੰਦਰ ਆਤਮਿਕ ਪ੍ਰਕਾਸ਼ ਹੋ ਜਾਵੇ, ਮੈਨੂੰ ਵੀ ਸੋਝੀ ਆ ਜਾਵੇ। ਆਤਮਿਕ ਸੋਝੀ ਐਵੇਂ ਨਹੀਂ ਆਉਣੀ। ਦੇਖੋ ਹੁਣ ਆਪ ਜੀ ਪੰਕਤੀ ਪੜ੍ਹਦੇ ਹੋ, ਕੁੰਭੇ ਬੱਧਾ ਜਲ ਰਹੇ, ਜਲ ਬਿਣ ਕੁੰਭ ਨਾ ਹੋਏ। ਵਿਚਾਰ ਕਰਨਾ ਧਿਆਨ ਨਾਲ, ਗਿਆਨ ਕਾ ਬੱਧਾ ਮਨ ਰਹੇ, ਗੁਰਬਿਣ ਗਿਆਨ ਨਾ ਹੋਏ। ਵਿਚਾਰ ਕਰਨਾ ਜਰਾ ਇਹਦੀ, ਬਹੁਤ ਡੂੰਘੀ ਜੀ ਵਿਚਾਰ ਹੈ ਇਸ ਪੰਕਤੀ ਦੀ। ਗੁਰੂ ਗ੍ਰੰਥ ਸਾਹਿਬ ਜੀ ਸਮਝਾਉਣ ਲੱਗੇ, ਕਹਿੰਦੇ ਕੁੰਭੇ ਬੱਧਾ ਜਲ ਰਹੇ। ਕਹਿੰਦੇ ਵੀ ਵਿਚਾਰ ਕਰੀ ਕਦੀ, ਜਿਹੜਾ ਘੜਾ ਨਾ, ਘੜੇ ਦੇ ਵਿੱਚ ਜਿਹੜਾ ਜਲ ਆ ਵੱਧ ਸਕਦਾ, ਟਿਕ ਸਕਦਾ ਹੈ, ਰੁਕ ਸਕਦਾ ਹੈ। ਪਰ ਧਿਆਨ ਕਰੀ, ਜਲ ਬਿਨ ਕੁੰਭ ਨਾ ਹੋਏ। ਕੁੰਭ ਘੜਾ, ਕਹਿੰਦਾ ਕੋਈ ਵੀ ਘੜਾ ਜਲ ਤੋਂ ਬਗੈਰ ਨਹੀਂ ਬਣ ਸਕਦਾ। ਕਿਵੇਂ? ਘੁਮਿਆਰ ਮਿੱਟੀ ਲਾਇਆ, ਜਦੋਂ ਮਿੱਟੀ ਲਾਇਆ ਗੁਰੂ ਪਿਆਰਿਓ, ਜਿਹੜੀ ਮਿੱਟੀ ਆ ਉਹ ਸੁੱਕੀ ਹੈ, ਜੇ ਉਹਦੇ 'ਚ ਪਾਣੀ ਨਹੀਂ ਪਾਉਂਦਾ ਨਾ ਤਾਂ ਉਹ ਜਿਹੜੀ ਮਿੱਟੀ ਆ ਉਹ ਭਾਂਡੇ ਦੀ ਸ਼ੇਪ 'ਚ ਨਹੀਂ ਆ ਸਕਦੀ। ਜਿੰਨਾ ਚਿਰ ਪਾਣੀ ਨਹੀਂ ਪਾਉਂਦਾ ਉਹ ਮਿੱਟੀ ਭਾਂਡੇ ਦੇ ਸ਼ੇਪ 'ਚ ਨਹੀਂ ਆ ਸਕਦੀ, ਕੋਈ ਖਲੋ ਨਹੀਂ ਸਕਦੀ। ਦੀਵਾਰ ਵਾਂਗੂ ਬਣਦਾ ਘੜਾ, ਉਹ ਦੀਵਾਰ ਨਹੀਂ ਬਣ ਸਕਦੀ, ਉਹਦਾ ਖੜਾ ਨਹੀਂ ਹੈ। ਠੀਕ ਹੈ ਬਈ, ਜਦੋਂ ਉਸ ਮਿੱਟੀ ਵਿੱਚ ਪਾਣੀ ਪਾਉਂਦਾ ਹੈ ਤਾਂ ਉਹ ਮਿੱਟੀ ਜਿਹੜੀ ਹੈ ਘੜਾ ਬਣ ਸਕਦੀ ਹੈ। ਪਰ ਜਿਹੜਾ ਮਿੱਟੀ 'ਚ ਪਾਣੀ ਪਾਇਆ ਨਾ, ਉਸ ਪਾਣੀ ਆ ਜਿਹੜਾ ਉਹ ਪਾਣੀ ਮਿੱਟੀ ਦੇ ਅੰਦਰ ਛੁੱਪ ਜਾਂਦਾ ਹੈ। ਜਦੋਂ ਘੜਾ ਬਣ ਜਾਂਦਾ, ਉਸ ਘੜੇ ਵਿੱਚ ਜਿਹੜਾ ਪਾਣੀ ਉੱਤੋਂ ਦੀ ਪਾਇਆ ਨਾ, ਉਹ ਪਾਣੀ ਦਿਖਾਈ ਦਿੰਦਾ ਅਤੇ ਉਹ ਪਾਣੀ ਦਾ ਠਹਿਰਾ ਆ ਬਣਿਆ ਘੜੇ ਤੋਂ ਹੀ ਆ। ਪਰ ਦੇਖੋ ਪਾਣੀ ਪਾਣੀ 'ਚ ਫਰਕ ਆ, ਇੱਕ ਪਾਣੀ ਘੜੇ ਨੂੰ ਬਣਾ ਸਕਦਾ, ਇੱਕ ਪਾਣੀ ਵਿੱਚ ਰੁਕ ਸਕਦਾ। ਇੱਥੇ ਹੁਣ ਗੁਰੂ ਜੀ ਨੇ ਕਿਹਾ, ਕਹਿੰਦੇ ਗਿਆਨ ਕਾ ਬੱਧਾ ਮਨ ਰਹੇ ਗੁਰਬਿਣ ਗਿਆਨ ਨਾ ਹੋਏ। ਹੁਣ ਦੇਖੋ ਗਿਆਨ ਦੋ ਪ੍ਰਕਾਰ ਦੇ, ਜਿੱਦਾਂ ਪਾਣੀ ਦੋ ਪ੍ਰਕਾਰ ਦੇ ਹੈ, ਤੇ ਪਾਣੀ ਨਾ, ਇੱਕ ਪਾਣੀ ਘੜੇ ਨੂੰ ਬਣਾਉਣ ਦੇ ਕੰਮ ਆਇਆ, ਇੱਕ ਪਾਣੀ ਉਹਦੇ ਵਿੱਚ ਪੀਣ ਦੇ ਕੰਮ ਆਇਆ। ਇੱਦਾਂ ਗੁਰੂ ਜੀ ਸਮਝਾਉਂਦੇ। ਕਹਿੰਦੇ ਜਦੋਂ ਗੁਰੂ ਦੇ ਲੜ ਲੱਗਦਾ, ਗੁਰੂ ਕੋਲ ਜਾਂਦਾ ਹੈ, ਜਿਹੜਾ ਗੁਰੂ ਕੋਲੋਂ ਗੁਰਬਾਣੀ ਰੂਪੀ ਗਿਆਨ ਲੈਂਦਾ ਨਾ, ਇਹ ਤੇਰੇ ਮਨ ਨੂੰ ਠਹਿਰਾਉਣ ਲਈ ਆ, ਇੱਕ ਜਗ੍ਹਾ ਟਿਕਾਉਣ ਲਈ ਆ। ਪਰ ਧਿਆਨ ਕਰੀ, ਜਿੱਦਾਂ ਮਿੱਟੀ ਵਿੱਚ ਪਾਣੀ ਪਾਇਆ ਸੀ ਅਤੇ ਉਹ ਪਾਣੀ ਮਿੱਟੀ ਵਿੱਚ ਹੀ ਅਲੋਪ ਹੋ ਗਿਆ, ਉਹ ਦਿਖਦਾ ਨਹੀਂ, ਦਿਖਦਾ ਵਿੱਚ ਜਿਹੜਾ ਪਾਣੀ ਪਾਇਆ। ਅਤੇ ਧਿਆਨ ਕਰੀ, ਜਿਹੜਾ ਗੁਰੂ ਕੋਲੋਂ ਗਿਆਨ ਲੈਂਦਾ ਨਾ, ਇਹ ਗਿਆਨ ਤੇਰੇ ਮਨ ਵਿੱਚ ਹੀ ਛਿਪ ਜਾਂਦਾ ਏ, ਅਲੋਪ ਹੋ ਜਾਂਦਾ ਏ, ਗੁਰਬਿਣ ਗਿਆਨ ਨਾ ਹੋਏ। ਕਹਿੰਦਾ ਜਿੰਨਾ ਚਿਰ ਤੂੰ ਗੁਰੂ ਕੋਲੋਂ ਗੁਰ ਨਹੀਂ ਲੈਂਦਾ, ਜੁਗਤੀ ਨਹੀਂ ਲੈਂਦਾ, ਸ਼ਬਦ ਨਹੀਂ ਲੈਂਦਾ, ਉਨਾ ਚਿਰ ਅਗਲਾ ਗਿਆਨ ਜਿਹੜਾ ਪਰਮਾਤਮਾ ਦੀ ਸੋਝੀ ਹੈ, ਪ੍ਰਕਾਸ਼ ਦੀ ਸੋਝੀ, ਉਹ ਗਿਆਨ ਤੇਰੇ ਅੰਦਰ ਪੈਦਾ ਨਹੀਂ ਹੋ ਸਕਦਾ। ਵਿਚਾਰ ਨਹੀਂ ਕੀਤੀ, ਠੀਕ ਹੈ। ਇਹਦਾ ਮਤਲਬ ਇੱਕ ਪਾਣੀ ਦੀ ਲੋੜ ਆ ਉਸ ਮਿੱਟੀ ਵਿੱਚ ਪਾ ਕੇ ਘੜੇ ਨੂੰ ਬਣਾਉਣ ਦੀ, ਫਿਰ ਉਸ ਘੜੇ ਵਿੱਚ ਪਾਣੀ ਦੂਜਾ ਪਾਵਾਂ ਜਿਹੜਾ ਪੀਣ ਦੇ ਕੰਮ ਆਉਂਦਾ ਹੈ, ਹੈ ਨਾ, ਉਹਦੇ ਵਿੱਚ ਵੱਧ ਜਾਂਦਾ ਹੈ। ਇਸੇ ਤਰ੍ਹਾਂ ਹੀ ਗੁਰੂ ਦਾ ਜਿਹੜਾ ਗਿਆਨ, ਜਿਹੜੀ ਗੁਰਬਾਣੀ ਹੈ, ਜਿਹੜੀ ਸੋਝੀ ਹੈ, ਇਹ ਸਾਡੇ ਮਨ ਨੂੰ ਟਿਕਾਉਣ ਲਈ ਮਿਲਦੀ ਹੈ, ਠੀਕ ਹੈ। ਮਨ ਨੂੰ ਸੋਝੀ ਆਉਂਦੀ ਆ ਵੀ ਮੈਂ ਟਿਕਣਾ ਆ, ਵੀ ਮੈਂ ਰੱਬ ਤੋਂ ਬਗੈਰ ਸੰਸਾਰ 'ਤੇ ਕੁਛ ਨਹੀਂ। ਫਿਰ ਅਗਲੀ ਅਵਸਥਾ ਪੈਦਾ ਹੁੰਦੀ ਆ ਕਿਹੜੀ, ਫਿਰ ਇਹਨੂੰ ਸਮਝ ਲੱਗਦੀ ਆ, ਫਿਰ ਇਹ ਗੁਰੂ ਕੋਲੋਂ ਗੁਰ ਲੈਂਦਾ, ਜੁਗਤੀ ਲੈਂਦਾ, ਟਕਨੀਕ ਲੈਂਦਾ। ਗੁਰ ਕਹਿੰਦੇ ਕਿਹਨੂੰ ਕਹਿੰਦੇ ਆ? ਜੁਗਤੀ ਨੂੰ ਕਹਿੰਦੇ ਆ, ਤਕਨੀਕ ਨੂੰ ਕਹਿੰਦੇ ਆ, ਸ਼ਬਦ ਨੂੰ ਗੁਰ ਕਹਿੰਦੇ ਆ। ਕਹਿੰਦੇ ਫਿਰ ਇਹ ਮਨ ਗੁਰੂ ਗ੍ਰੰਥ ਸਾਹਿਬ ਜੀ ਕੋਲ ਗੁਰ ਲੈਂਦਾ, ਉਸ ਗੁਰ ਦੀ ਵਰਤੋਂ ਕਰਦਾ, ਅਤੇ ਫਿਰ ਅੰਦਰ ਗਿਆਨ ਪੈਦਾ ਹੁੰਦਾ। ਉਹ ਗਿਆਨ ਕੀ ਹੈ? ਉਹ ਗਿਆਨ ਪਰਮਾਤਮਾ ਦੀ ਪ੍ਰਕਾਸ਼ਿਤ ਦਸਮ ਦੁਆਰ ਦੀ ਸੋਝੀ ਹੈ, ਉਹ ਆਪਣੇ ਅੰਦਰੋਂ ਮਿਲਣੀ ਹੈ, ਸ਼ਬਦ ਤੋਂ ਮਿਲਣੀ ਹੈ, ਠੀਕ ਹੈ ਭਾਈ। ਸੋ ਧਿਆਨ ਕਰਨਾ, ਦੇਖੋ ਹੁਣ ਭਗਤ ਨਾਮਦੇਵ ਜੀ ਨੂੰ ਜਾ ਕੇ ਕਿਸੇ ਨੇ ਪੁੱਛ ਲਿਆ, ਕਹਿੰਦੇ ਭਗਤ ਜੀ ਆਪ ਜੀ ਨੇ ਉਸ ਪ੍ਰਕਾਸ਼ ਦੀ ਪ੍ਰਾਪਤੀ ਕਰ ਲਈ? ਕਹਿੰਦੇ ਕਰ ਲਈ, ਕਰ ਲਈ। ਕਹਿੰਦੇ ਕਰੋ ਕਿਰਪਾ, ਫਿਰ ਸਾਨੂੰ ਵੀ ਦਿਖਾਓ, ਸਾਨੂੰ ਦਿਖਾਓ। ਅਤੇ ਭਗਤ ਨਾਮਦੇਵ ਜੀ ਨੇ ਬਹੁਤ ਸੋਹਣਾ ਉੱਤਰ ਦਿੱਤਾ, ਕਹਿਣ ਲੱਗੇ ਜਿਹਨੇ ਪਾਇਆ ਤਿੰਨੇ ਹਰਸ਼ ਪਾਇਆ। ਉਹਨੂੰ ਕਹਿਣ ਲੱਗੇ ਭਾਈ ਉਹ ਪ੍ਰਕਾਸ਼ ਦੀ ਅਵਸਥਾ ਐਸੀ ਆ ਵੀ ਜਿਹਨੇ ਵੀ ਪ੍ਰਾਪਤੀ ਕੀਤੀ ਉਹ ਛੁਪਾ ਕੇ ਬੈਠਾ ਦੱਸਣ ਜੋਗਾ ਨਹੀਂ ਹੈ। ਇਹਦਾ ਮਤਲਬ ਵੀ ਸਾਡੇ ਅੰਦਰ ਵੀ ਉਹ ਜਿਹੜਾ ਗਿਆਨ ਹੈ, ਹੁਣ ਦੇਖੋ ਗੁਰਬਾਣੀ ਹੈ, ਗੁਰਬਾਣੀ ਗਿਆਨ ਹੈ, ਪਰ ਦਸਮ ਦੁਆਰ ਦੀ ਅਵਸਥਾ ਕਿੱਦਾਂ ਦੀ ਹੈ? ਦਸਮ ਦੁਆਰ ਦੇ ਅੰਦਰ ਉਹ ਪ੍ਰਕਾਸ਼ ਕਿੱਦਾਂ ਦਾ ਆ? ਉਹ ਗੁਰੂ ਜੀ ਨਹੀਂ ਦੱਸਦੇ ਕਿਤੇ ਵੀ, ਕਿਉਂ? ਜੇ ਉਹ ਵੀ ਦੱਸ ਦਿੰਦੇ ਤਾਂ ਫਿਰ ਤਾਂ ਆਪਾਂ ਨੂੰ ਗੁਰਬਾਣੀ ਦੀ ਲੋੜ ਹੀ ਨਹੀਂ ਸੀ ਪੈਣੀ, ਫਿਰ ਨਾਮ ਸਿਮਰਨ ਦੀ ਲੋੜ ਨਹੀਂ ਸੀ ਪੈਣੀ, ਫਿਰ ਤਾਂ ਕੰਮ ਨਿਬੜ ਗਿਆ ਸੀ, ਹੈ ਨਾ। ਇਸ ਕਰਕੇ ਇਹਦਾ ਮਤਲਬ ਇੱਕ ਗਿਆਨ ਅਸੀਂ ਗੁਰੂ ਕੋਲ ਲੈਣਾ, ਜਿਸ ਗਿਆਨ ਦੇ ਨਾਲ ਸਾਡੇ ਮਨ ਨੇ ਟਿਕਣਾ ਹੈ, ਫਿਰ ਗੁਰ ਦੀ ਵਰਤੋਂ ਕਰਨੀ, ਨਾਮ ਸਿਮਰਨ ਕਰਨਾ, ਫਿਰ ਇੱਕ ਗਿਆਨ ਸਾਡੇ ਅੰਦਰ ਪੈਦਾ ਹੋਣਾ, ਕਿਹੜਾ? ਵੀ ਦਸਮ ਦੁਆਰ ਦਾ ਆਨੰਦ ਕੈਸਾ ਹੈ, ਅਨਹਦ ਸ਼ਬਦ ਦਾ ਆਨੰਦ ਕੈਸਾ ਹੈ, ਉਹ ਸਾਨੂੰ ਆਪਣੇ ਅੰਦਰੋਂ ਮਹਿਸੂਸ ਹੋਣਾ ਹੈ, ਠੀਕ ਹੈ ਵੀ। ਤਾਂ ਹੀ ਗੁਰੂ ਜੀ ਆਪ ਜੀ ਨੂੰ ਸਮਝਾਉਂਦੇ ਪਏ ਨੇ, ਕਹਿੰਦੇ ਵੀ ਪੁਰਾਣੀ ਆਪਣੇ ਅੰਦਰ ਦੀ ਅਵਸਥਾ ਬਣਾ ਇੱਦਾਂ ਦੀ। ਫਿਰ ਤਾਂ ਗੁਰੂ ਜੀ ਕਹਿੰਦੇ ਨਹੀਂ ਮ੍ਰਿਤ ਨਾ ਜਨਮ ਜਰਾ, ਕਹਿੰਦੇ ਵੀ ਜਿਹੜਾ ਮਨ 24 ਘੰਟੇ ਖੇੜੇ 'ਚ ਰਹਿੰਦਾ, ਖੜਾਓ 'ਚ ਰਹਿੰਦਾ, ਚਾਹ 'ਚ ਰਹਿੰਦਾ, ਅਤੇ ਸਵੀਕਾਰ ਕਰਦਾ ਕਿ ਪਰਮਾਤਮਾ ਜੋ ਕੁਝ ਕਰ ਰਿਹਾ ਵਧੀਆ ਕਰ ਰਿਹਾ, ਜੋ ਕੁਝ ਹੋ ਰਿਹਾ ਮੇਰੇ ਭਲੇ 'ਚ ਹੋ ਰਿਹਾ। ਜਿੱਦਣ ਮਨ ਦੀ ਅਵਸਥਾ ਐਸੀ ਬਣ ਜਾਂਦੀ ਹੈ, ਟਿਕਾਅ ਬਣ ਜਾਂਦਾ ਹੈ, ਅਤੇ ਧੰਨ ਗੁਰੂ ਗੋਬਿੰਦ ਸਾਹਿਬ ਜੀ ਕੀ ਕਹਿਣ ਲੱਗੇ, ਕਹਿੰਦੇ ਫਿਰ ਉਸ ਆਤਮਾ ਨੂੰ ਕਦੀ ਮੌਤ ਨਹੀਂ ਆਉਂਦੀ, ਕਹਿੰਦਾ ਭਾਵ ਕਦੀ ਬੇਮੁੱਖ ਨਹੀਂ ਹੁੰਦਾ, ਕਦੀ ਬੇਮੁੱਖ ਨਹੀਂ ਹੁੰਦਾ, ਠੀਕ ਹੈ ਨਹੀਂ। ਸੋ ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ, ਕਹਿੰਦੇ ਪੁਰਾਣੀ ਜਦੋਂ ਤੇਰੀ ਇਹ ਅਵਸਥਾ ਬਣਦੀ ਹੈ, ਅੱਗੇ ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ, ਕਹਿਣ ਲੱਗੇ ਕਹਿੰਦੇ ਉਲਟੀ ਰੇ ਸਖਤ ਸਹਾਰਮ, ਉਲਟੀ ਲੇ ਸਖਤ ਸਹਾਰਮ। ਕਹਿੰਦੇ ਉਲਟੀ ਸਖਤ ਸਹਾਰਮ ਲੱਗੀ ਹੈ, ਮਾਇਆ ਦੇ, ਮਾਇਆ ਦਾ ਸਹਾਰਾ। ਮਨ ਕੀ ਕਹਿੰਦਾ? ਕਹਿੰਦਾ ਜਦੋਂ ਕਿਰਪਾ ਕੀਤੀ ਗੁਰੂ ਜੀ ਨੇ ਅਤੇ ਮੇਰੇ ਅੰਦਰ ਖੜਾਬ ਬਣਿਆ ਅਤੇ ਮੇਰਾ ਬੇਮੁਖਤਾ ਵਾਲਾ ਕੰਮ ਖਤਮ ਹੋ ਗਿਆ, ਹੁਣ ਮੈਂ ਮਰਦਾ ਹੀ ਨਹੀਂ, ਕਹਿੰਦਾ ਪਰ ਮੈਂ ਪਰਮਾਤਮਾ ਤੋਂ ਦੂਰ ਜਾਂਦਾ ਹੀ ਨਹੀਂ, ਮੇਰੇ ਅੰਦਰ ਸ਼ਬਦ ਦਾ ਟਿਕਾਬ ਬਣ ਗਿਆ। ਕਹਿੰਦੇ ਜਦੋਂ ਟਿਕਾਬ ਬਣਿਆ, ਕਹਿੰਦਾ ਫਿਰ ਮੇਰਾ ਮਨ ਮਾਇਆ ਦੇ ਸਹਾਰੇ ਤੋਂ ਉਲਟ ਹੋ ਗਿਆ। ਕਿੱਦਾਂ ਉਲਟ ਹੋ ਗਿਆ? ਅੱਗੇ 24 ਘੰਟੇ ਮਾਇਆ ਦਾ ਸਹਾਰਾ ਲੱਭਦਾ ਫਿਰਦਾ ਸੀ, ਸੰਸਾਰ ਦੀ ਚੀਜ਼ਾਂ ਲੱਭਦਾ ਫਿਰਦਾ ਸੀ, ਹੁਣ ਉਲਟ ਹੋ ਗਿਆ। ਹੁਣ ਕੀ ਕਹਿੰਦਾ? ਕਹਿੰਦਾ ਕਿਸੇ ਚੀਜ਼ ਦੀ ਲੋੜ ਨਹੀਂ ਮੈਨੂੰ, ਇਹ ਤਾਂ ਸੰਸਾਰ ਝੂਠਾ ਆ। ਜੋ ਮਿਲਣਾ ਨਾ ਜਦੋਂ ਮਿਲਣਾ ਉਦੋਂ ਮਿਲ ਹੀ ਜਾਣਾ, ਕਿਉਂਕਿ ਗੁਰੂ ਜੀ ਕਹਿੰਦੇ ਆ ਲੇਖ ਨਾ ਮਿੱਟੀ ਹੇ ਸਖੀ ਜੋ ਲਿਖਿਆ ਕਰਤਾਰ। ਕਹਿੰਦੇ ਜੋ ਤੇਰੇ ਭਾਗਾਂ 'ਚ ਲਿਖਿਆ ਨਾ ਇਹ ਮਿਟਣਾ ਨਹੀਂ ਹੈ, ਇਹ ਤੈਨੂੰ ਮਿਲਣਾ ਹੀ ਮਿਲਣਾ ਹੈ, ਮਿਲਣਾ ਹੀ ਮਿਲਣਾ ਹੈ। ਇੱਕ ਗੱਲ ਪੱਲੇ ਬੰਨਿਓ, ਜਦੋਂ ਅਸੀਂ ਗੁਰੂ ਦੇ ਦਰ 'ਤੇ ਜਾਂਦੇ ਹਾਂ, ਗੁਰੂ ਦਾ ਪੱਲਾ ਫੜਦੇ ਹਾਂ, ਸ਼ਬਦ ਦੀ ਆਰਾਧਨਾ ਕਰਦੇ ਹਾਂ, ਕਈ ਵਾਰੀ ਕਈ ਸੱਜਣਾਂ ਦੇ ਮਨ ਵਿੱਚ ਆ ਜਾਂਦਾ ਹੈ ਕਿ ਯਾਰ ਦੇਖੋ ਗੁਰੂ ਘਰ ਜਾਂਦੇ ਹਾਂ ਵੀ ਸਾਰੇ ਕਹਿੰਦੇ ਸੀ ਨਾਮ ਸਿਮਰਨ ਕਰਿਆ ਕਰੋ ਕੋਈ ਦੁੱਖ ਨਹੀਂ ਰਹੇਗਾ, ਪਰ ਯਾਰ ਜਦੋਂ ਦੇ ਜਾਣ ਲੱਗੇ ਹਾਂ ਸਗੋਂ ਹੀ ਯਾਰ ਦੁੱਖ ਵਧੀ ਜਾਣ ਰਹੇ ਨੇ, ਹੈਂ ਦੁੱਖ ਤਾਂ ਉੱਥੇ ਦੇ ਉੱਥੇ ਹੀ ਖੜ੍ਹੇ ਨੇ ਯਾਰ, ਇਹ ਉਹ ਮਨ 'ਚ ਆਉਂਦਾ ਨਾ। ਧਿਆਨ ਨਾਲ ਪੱਲੇ ਬੰਨ ਲਿਓ, ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਗੁਰੂ ਦੇ ਲੜ ਲੱਗ ਕੇ ਨਾਮ ਸਿਮਰਨ ਕਰਨ ਦੇ ਨਾਲ ਜਿਹੜੇ ਦੁੱਖ ਨੇ ਖਤਮ ਨਹੀਂ ਹੁੰਦੇ, ਦੁੱਖ ਖਤਮ ਨਹੀਂ ਹੁੰਦੇ, ਫਿਰ ਹੁੰਦਾ ਕੀ, ਫਿਰ ਫਾਇਦਾ ਕੀ ਗੁਰੂ ਦੇ ਚਰਨਾਂ 'ਚ ਆਉਣ ਦਾ ਬਈ। ਆਓ ਫਿਰ ਧਿਆਨ ਨਾਲ ਸੁਣਨਾ, ਦੁੱਖ ਖਤਮ ਨਹੀਂ ਹੁੰਦੇ, ਪਰ ਗੁਰੂ ਦੇ ਚਰਨਾਂ ਨਾਲ ਜੁੜਨ ਨਾਲ, ਨਾਮ ਸਿਮਰਨ ਕਰਨ ਨਾਲ ਉਹਨਾਂ ਦੁੱਖਾਂ ਦੇ ਆਕਾਰ ਛੋਟੇ ਹੋ ਜਾਂਦੇ ਨੇ। ਕਹਿੰਦਾ ਕਿੱਦਾਂ, ਹੁਣ ਤੁਹਾਨੂੰ ਕੀ ਪਤਾ ਸੀ ਇਹ ਦੁੱਖ ਕਿੰਨੇ ਸਾਲ ਰਹਿਣਾ ਆ, ਹੈ ਨਾ, ਅਤੇ ਹੋ ਸਕਦਾ ਅਗਲੇ ਜਨਮ 'ਚ ਫਿਰ ਇਹੀ ਦੁੱਖ ਲੱਗ ਜਾਂਦਾ, ਹੈ ਨਾ। ਇਸ ਕਰਕੇ ਗੁਰੂ ਜੀ ਕੀ ਸਮਝਾਉਣ ਲੱਗੇ, ਕਹਿੰਦੇ ਹੋ ਸਕਦਾ ਉਹ ਜਿਹੜਾ ਤੇਰਾ ਸਾਲਾਂ ਵਾਲਾ ਦੁੱਖ ਆ ਮਹੀਨਿਆਂ 'ਚ ਆ ਜਾਏ, ਮਹੀਨਿਆਂ ਵਾਲਾ ਦੁੱਖ ਦਿਨਾਂ 'ਚ ਆ ਜਾਏ, ਦਿਨਾਂ ਵਾਲਾ ਦੁੱਖ ਘੰਟਿਆਂ 'ਚ ਆ ਜਾਵੇ, ਉਹ ਸਾਨੂੰ ਪਤਾ ਨਹੀਂ, ਉਹਦੇ ਆਕਾਰ ਛੋਟੇ ਹੁੰਦੇ ਆ, ਠੀਕ ਹੈ ਬਈ। ਸੋ ਕਦੇ ਵੀ ਮਨ ਵਿੱਚ ਇਹ ਮਨ 'ਚ ਨਹੀਂ ਲਿਆ ਕੇ ਆਉਣਾ ਵੀ ਯਾਰ ਗੁਰੂ ਘਰ ਜਾਈਦਾ ਆ ਪਰ ਫਿਰ ਵੀ ਦੁੱਖ ਤਾਂ ਉੱਥੇ ਹੀ ਖੜ੍ਹੇ ਨੇ, ਨਹੀਂ ਉਹਨਾਂ ਦੁੱਖਾਂ ਨੇ ਜਾਣਾ ਨਹੀਂ ਆ, ਦੁੱਖਾਂ ਦੇ ਆਕਾਰ ਛੋਟੇ ਹੋ ਜਾਣੇ ਆ, ਠੀਕ ਹੈ ਬਈ, ਉਹਨਾਂ ਦਾ ਸਮਾਂ ਘੱਟ ਜਾਣਾ ਹੈ। ਇਹ ਵਡਿਆਈ ਹੈ ਗੁਰੂ ਦੇ ਸ਼ਬਦ ਦੀ, ਜੁੜਨ ਦੀ, ਭੁਲੇਖੇ 'ਚ ਨਹੀਂ ਪੈ ਜਾਣਾ, ਠੀਕ ਹੈ ਬਈ। ਦੂਜੀ ਗੱਲ, ਕਈ ਸੱਜਣ ਥੋੜ੍ਹੇ ਦਿਨ ਹੋ ਗਏ, ਇੱਕ ਸੱਜਣ ਕਹਿਣ ਲੱਗੇ ਬਈ ਜਾਈਦਾ ਵਾ ਉਹ ਦੇਖੋ ਦੁੱਖ ਲੱਗਾ ਵਾ ਉਹ ਦੂਰ ਹੀ ਨਹੀਂ ਹੋਣ ਡਿਆ ਅਜੇ ਤੱਕ। ਅੱਛਾ, ਕਹਿੰਦੇ ਨਹੀਂ ਹੋ ਰਿਹਾ, ਵਾਹ ਵਾਹ। ਉਹਨਾਂ ਦੇ ਘਰ ਬੈਠੇ ਸਾਂ ਅਤੇ ਉਹਨਾਂ ਦੇ ਘਰ ਫੋਟੋ ਲੱਗੀ ਸੀ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ, ਪੰਜਾ ਸਾਹਿਬ ਦੀ, ਪੰਜਾ ਸਾਹਿਬ ਦੀ ਫੋਟੋ ਲੱਗੀ ਸੀ, ਜਿਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੰਜਾ ਲਾ ਕੇ ਪੱਥਰ ਰੁਕੇ। ਅਸੀਂ ਉਹਨੂੰ ਕਿਹਾ ਵੀ ਸਿੰਘਾ ਫੋਟੋ ਦੇਖੀ ਜਰਾ, ਕਹਿੰਦਾ ਹਾਂਜੀ ਮੈਨੂੰ ਪਤਾ ਜੀ, ਇਹਦਾ ਮੈਂ ਗਿਆ ਵੀ ਹਾਂ ਜੀ ਇੱਥੇ। ਅੱਛਾ ਗਿਆ ਬਈ, ਇਹਦਾ ਮਤਲਬ ਕੀ ਹੈ? ਕਹਿੰਦਾ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਬੜੇ ਸ਼ਕਤੀਸ਼ਾਲੀ ਸਨ, ਉਹਨਾਂ ਨੇ ਪੰਜਾ ਲਾ ਕੇ ਪੱਥਰ ਰੋਕ ਲਿਆ। ਐਂ ਖਾਲਸਾ, ਧੂਣੇ ਤਾਂ ਕਹਿ ਕੇ ਹੱਟਿਆ ਵੀ ਗੁਰੂ ਨਾਨਕ ਨਿਰੰਕਾਰ ਸੀ। ਕਹਿੰਦੇ ਹਾਂਜੀ, ਅਤੇ ਪੰਜਾ ਲਾ ਕੇ ਛੋਟਾ ਜਿਹਾ ਪੱਥਰ ਰੋਕਣ ਦੀ ਕੀ ਲੋੜ ਪਈ ਸੀ? ਉਹ ਤਾਂ ਬੜੀ ਤਾਕਤ ਸੀ ਉਹਦੇ ਕੋਲ, ਉਹਨੂੰ ਪੱਥਰ ਰੋਕਣ ਦੀ ਕੀ ਲੋੜ ਪਈ ਸੀ? ਉਹ ਤਾਂ ਉੱਦਾਂ ਹੀ ਵੇਖ ਲੈਣਾ, ਪੱਥਰ ਹਿਲਣਾ ਹੀ ਨਹੀਂ ਸੀ, ਉੱਥੋਂ ਨਹੀਂ ਸੀ ਹਿਲਣਾ। ਕਹਿੰਦਾ ਬਾਬਾ ਜੀ ਵੀ ਇਹ ਕੀ ਮਤਲਬ? ਫਿਰ ਆ ਜਾ, ਫਿਰ ਗੌਰ ਕਰਦੇ ਹਾਂ, ਵਿਚਾਰਦੇ ਹਾਂ, ਦੇਖਦੇ ਹਾਂ, ਵਿਚਾਰੋ। ਗੁਰੂ ਨੂੰ ਪਿਆਰੀ ਸਾਧ ਸੰਗਤ, ਭਾਈ ਬਾਲਾ ਅਤੇ ਮਰਦਾਨਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸਨ। ਮਰਦਾਨਾ ਜੀ ਕਹਿਣ ਲੱਗੇ, ਪਾਤਸ਼ਾਹ ਪਿਆਸ ਬੜੀ ਲੱਗੀ ਹੈ। ਅਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਜਾ ਬਈ ਜੇ ਤੈਨੂੰ ਪਿਆਸ ਲੱਗੀ ਆ ਮਰਦਾਨਿਆਂ, ਜਾ ਕੰਧਾਰੀ ਕੋਲੋਂ ਪਾਣੀ ਪੀਆ ਜਾ ਕੇ। ਮਰਦਾਨਾ ਜੀ ਕੰਧਾਰੀ ਕੋਲੋਂ ਪਾਣੀ ਪੀਣ ਗਿਆ, ਕੰਧਾਰੀ ਨੇ ਪਛਾਣ ਲਿਆ ਵੀ ਇੱਥੇ ਨਾਨਕ ਦੇ ਸਾਥੀ ਨੇ। ਉਹਨਾਂ ਧੱਕੇ ਮਾਰ ਕੇ ਭਜਾ ਦਿੱਤਾ। ਜਦੋਂ ਭਜਾ ਦਿੱਤਾ ਤਾਂ ਮਨ 'ਚ ਆਇਆ ਕੰਧਾਰੀ ਦੇ ਵੀ ਕਿਉਂ ਨਾ ਹੋਵੇ, ਪੱਥਰ ਰੇੜ ਦਈਏ, ਆਪੇ ਤਿੰਨੇ ਥੱਲੇ ਆ ਕੇ ਮਰ ਜਾਣਗੇ, ਕੰਮ ਨਿਬੜ ਜੂਗਾ। ਕਿਉਂਕਿ ਜਿਹੜਾ ਸੰਸਾਰ ਆ ਨਾ, ਐਸਾ ਝੂਠਾ ਆ ਵੀ ਕਿਸੇ ਦੀ ਵਡਿਆਈ ਸਹਿਣ ਨਹੀਂ ਕਰ ਸਕਦਾ। ਕੰਧਾਰੀ ਕੋਲੋਂ ਗੁਰੂ ਨਾਨਕ ਦੀ ਵਡਿਆਈ ਸਹਿਣ ਨਹੀਂ ਹੋਣ ਡਈ, ਅਤੇ ਕੀ ਹੋਇਆ? ਕਹਿਣ ਲੱਗੇ ਮਰ ਜਾਣਗੇ, ਕੰਮ ਨਿਬੜ ਜੂਗਾ। ਮਰਦਾਨਾ ਥੱਲੇ ਆ ਗਿਆ ਅਤੇ ਆ ਕੇ ਕਹਿੰਦਾ ਗੁਰੂ ਨਾਨਕ ਪਾਤਸ਼ਾਹ ਨੂੰ, ਕਹਿੰਦੇ ਪੀਏ ਪਾਣੀ? ਕਹਿੰਦਾ ਨਹੀਂ ਦਿੱਤਾ ਜੀ, ਧੱਕੇ ਮਾਰ ਕੇ ਭਜਾ ਦਿੱਤਾ। ਕਹਿੰਦੇ ਫਿਰ ਬਹਿ ਜਾ, ਕੋਈ ਗੱਲ ਨਹੀਂ, ਆ ਜਾਂਦਾ ਪਾਣੀ, ਮਿਲ ਜਾਂਦਾ। ਬੜਾ ਹੈਰਾਨ ਵੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਾਣੀ ਮਿਲ ਜਾਂਦਾ, ਹੈਂ ਹੁਣ ਉੱਥੋਂ ਤਾਂ ਮਿਲਿਆ ਨਹੀਂ, ਹੋਰ ਪਾਣੀ ਕਿੱਥੋਂ ਮਿਲ ਜਾਊ? ਹੁਣ ਮਰਦਾਨੇ ਨੂੰ ਪਿਆਸ ਲੱਗੀ ਹੈ, ਪਿਆਸ ਦਾ ਦੁੱਖ ਆ, ਦੁੱਖ ਲੱਗਾ ਨਾ। ਹੋਇਆ ਕਿ ਇੰਨੇ ਚਿਰ ਨੂੰ ਮਰਦਾਨੇ ਦੀ ਨਿਗਾਹ ਪੈਂਦੀ ਆ, ਉਹਨੇ ਕੀ ਕੀਤਾ, ਕੰਧਾਰੀ ਨੇ ਉੱਤੋਂ ਪੱਥਰ ਠੇਲਤਾ ਅਤੇ ਪਾਣੀ ਟੁੱਟ ਗਿਆ। ਤੁਸੀਂ ਵੀ ਪੜ੍ਹੇ ਲਿਖੇ ਹੋ ਵੀ ਪਾਣੀ ਦੀ ਸਪੀਡ ਜ਼ਿਆਦਾ ਕਿ ਪੱਥਰ ਦੀ ਸਪੀਡ ਜ਼ਿਆਦਾ? ਪਾਣੀ ਦੀ ਸਪੀਡ ਜ਼ਿਆਦਾ, ਪਾਣੀ ਛੇਤੀ ਰਾਹ ਲੱਭ ਲੈਂਦਾ, ਪੱਥਰ ਕਦੀ ਇੱਧਰ ਵੱਜ ਗਿਆ, ਕਦੀ ਇੱਧਰ ਵੱਜ ਗਿਆ, ਸਲੋ ਹੋ ਗਿਆ। ਮਰਦਾਨੇ ਦੀ ਨਿਗਾਹ ਪਈ ਅਤੇ ਪਾਣੀ ਆ ਗਿਆ, ਉਹਨੂੰ ਦੇਖਿਆ ਅਤੇ ਭੱਜ ਕੇ ਪਾਣੀ ਪੀਣ ਲੱਗਾ। ਅਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆ ਰੁਕ ਜਾ ਬਈ, ਹੁਣ ਮਰਦਾਨੇ ਨੂੰ ਪਿਆਸ ਲੱਗੀ ਸੀ, ਹੁਣ ਤਾਂ ਉਹ ਹੀ ਦੁੱਖ ਲੱਗਾ ਸੀ, ਬੜਾ ਪਰੇਸ਼ਾਨ ਵੀ ਗੁਰੂ ਨਾਨਕ ਪਾਤਸ਼ਾਹ ਪਾਣੀ ਵੇਖ ਕੇ ਵੀ ਕਹੀ ਜਾਂਦੇ ਰੁਕ ਜਾ ਮਰਦਾਨਿਆ। ਕਿਹੜੀ ਗੱਲੋਂ? ਕਿ ਜਿਹੜਾ ਦੁੱਖ ਤੁਹਾਨੂੰ ਲੱਗਾ ਨਾ, ਸਿਰਫ ਤੁਹਾਨੂੰ ਉਹ ਦੁੱਖ ਦਿਖਾਈ ਦਿੰਦਾ, ਪਰ ਪਿੱਛੇ ਜਿਹੜਾ ਦੁੱਖ ਆਉਣ ਵਾਲਾ ਉਹ ਤੁਹਾਨੂੰ ਨਹੀਂ, ਉਹ ਗੁਰੂ ਨੂੰ ਦਿਖਾਈ ਦਿੰਦਾ ਹੈ। ਅਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆ ਰੁਕ ਜਾ, ਰੋਕ ਲਿਆ। ਜਦੋਂ ਰੋਕ ਲਿਆ ਉੱਧਰ ਪੱਥਰ ਆਇਆ ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਪੰਜਾ ਲਾ ਕੇ ਪਹਿਲਾਂ ਪੱਥਰ ਰੋਕਿਆ, ਪੱਥਰ ਰੋਕ ਕੇ ਫਿਰ ਕਹਿਣ ਲੱਗੇ ਲੈ ਮਰਦਾਨਿਆ ਪਾਣੀ ਪੀ ਲਾ। ਬਈ ਕਿਹੜੀ ਗੱਲੋਂ ਕਿ ਮਰਦਾਨਿਆ ਜਿਹੜਾ ਦੁੱਖ ਲੱਗਾ ਤਾਂ ਸਹਿ ਲਏਗਾ, ਪਰ ਜਿਹੜਾ ਪਿੱਛੇ ਆਉਣ ਡਿਆ ਤੇਰੇ ਕੋਲ ਸਹਿਆ ਨਹੀਂ ਜਾਣਾ। ਧੰਨ ਗੁਰੂ ਨਾਨਕ, ਧੰਨ ਗੁਰੂ ਗ੍ਰੰਥ ਸਾਹਿਬ ਜੀ ਵੀ ਗੁਰੂ ਨਾਨਕ ਆ। ਜਦੋਂ ਤੁਸੀਂ ਗੁਰੂ ਦੇ ਦਰ 'ਤੇ ਆਉਂਦੇ ਹੋ ਨਾ, ਮੱਥੇ ਟੇਕਦੇ ਹੋ, ਗੁਰੂ ਦੇ ਚੰਨਾਂ ਨਾਲ ਜੁੜਦੇ ਹੋ, ਜਿਹੜਾ ਦੁੱਖ ਤੁਹਾਨੂੰ ਲੱਗਾ ਉਹਨੂੰ ਸਹਿਣ ਦੀ ਤੁਹਾਡੀ ਆਦਤ ਪੈ ਗਈ ਆ, ਪਰ ਜਿਹੜਾ ਦੁੱਖ ਪਿੱਛੇ ਆਉਣ ਵਾਲਾ ਨਾ ਉਹ ਤੁਹਾਡੇ ਕੋਲ ਸਹਿਆ ਨਹੀਂ ਜਾਣਾ। ਅਤੇ ਗੁਰੂ ਦੇ ਦਰ 'ਤੇ ਆਇਆ, ਗੁਰੂ ਪਹਿਲਾਂ ਪਿਛਲੇ ਜਿਹੜੇ ਦੂਜੇ ਦੁੱਖ ਆਉਣ ਵਾਲੇ ਆ ਉਹਨਾਂ ਨੂੰ ਰੋਕਦਾ ਹੈ, ਜਿਹੜੇ ਲੱਗੇ ਨੇ ਉਹਨਾਂ ਨੂੰ ਨਹੀਂ ਢਾਉਂਦਾ। ਅਤੇ ਆਪਾਂ ਗਿਲਾ ਕਰ ਲੈਂਦੇ ਕਿ ਗੁਰੂ ਜੀ ਮੈਨੂੰ ਦੁੱਖ ਲੱਗਾ ਸੀ, ਮੈਂ ਇੰਨੇ ਮੱਥੇ ਟੇਕੇ, ਇੰਨੇ ਨੱਕ ਰਗੜੇ ਆ, ਅਤੇ ਮੇਰਾ ਦੁੱਖ ਦੂਰ ਨਹੀਂ ਹੋਣ ਡਿਆ। ਹੁਣ ਅੱਜ ਤੋਂ ਧਿਆਨ ਦਿਓ ਵੀ ਗੁਰੂ ਦੇ ਦਰ 'ਤੇ ਆਈ ਜਾਏ, ਉਹਦੇ ਗੁਰੂ ਦਾ ਦਰ ਛੱਡ ਕੇ ਨਾ ਆਪਾਂ ਕੀ ਕਰਦੇ ਹਾਂ। ਦੋ ਚਾਰ ਦਿਨ ਗਏ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਿਆ, ਉਹਨੇ ਜਿਹਨੂੰ ਕਿਸੇ ਸੱਜਣ ਨੇ ਹੋਰ ਗੱਲ ਸੁਣਾਤੀ ਵੀ ਫਲਾਣੀ ਥਾਂ 'ਤੇ ਯਾਰ ਚਲਿਆ ਜਾ, ਚਲਾ ਗਿਆ। ਕਹਿੰਦਾ ਆਹੋ ਯਾਰ ਇੱਥੇ 5-6 ਮਹੀਨੇ ਹੋ ਗਏ ਨੇ, ਕੋਈ ਫਰਕ ਨਹੀਂ ਪਿਆ, ਕੋਈ ਉੱਦਾਂ ਦਾ ਨਹੀਂ ਫਰਕ ਪਿਆ ਜੇ, ਹੈ ਚਲ ਉੱਥੇ ਚੱਲ ਪੈਂਦੇ ਹਾਂ। ਗੁਰੂ ਦੀ ਪਿਆਰੀ ਸਤ ਸੰਗਤ ਜੀ, ਹੋ ਸਕਦਾ ਹੈ 6 ਮਹੀਨੇ ਦੇ ਅੰਦਰ ਤੁਸੀਂ ਦੂਜਾ ਦਰ ਲੱਭਣ ਲੱਗ ਪਏ ਹੋ, ਹੋ ਸਕਦਾ ਮੇਰੇ ਮਾਲਕ ਨੇ ਕਿਰਪਾ ਕੀਤੀ ਹੋਵੇ 6 ਮਹੀਨਿਆਂ ਦੇ ਅੰਦਰ 6 ਦੁੱਖ ਫੜ ਕੇ ਰੱਖੇ ਹੋਣ, ਅਤੇ ਜੇ ਦੂਜੇ ਥਾਂ ਚਲੇ ਗਏ ਖੈਰ ਛੱਡ ਦੇਵੇ ਤਾਂ ਫਿਰ ਕੀ ਕਰ ਲਉਂਗੇ, ਵਿਚਾਰ ਨਹੀਂ ਨਾ ਬਣਦੀ ਸਾਡੀ। ਇਸ ਕਰਕੇ ਗੁਰੂ ਦਾ ਪੱਲਾ ਨਾ ਛੱਡੇ ਹੋ ਜੇ, ਠੀਕ ਹੈ ਬਈ। ਕਦੀ ਜ਼ਿੰਦਗੀ 'ਚ ਵਿਚਾਰ ਕਰਨਾ ਇੱਕ ਚੁਫੇਰੇ ਦੇ, ਕਦੀ ਭਾਗ ਨਹੀਂ ਬਦਲਦੇ, ਇੱਕ ਵੇਮੁਖ ਦੇ ਕਦੀ ਭਾਗ ਨਹੀਂ ਬਦਲਦੇ, ਇੱਕ ਚੁਫੇਰੇ ਦੇ ਕਦੀ ਭਾਗ ਨਹੀਂ ਬਦਲਦੇ। ਕਦੀ ਚੁਫੇਰੇ ਨਾ ਹੋਇਓ ਜੇ, ਜਿੱਥੇ ਮਰਜ਼ੀ ਦਿਓ, ਪਰ ਗੁਰੂ ਦਾ ਦਰ ਨਾ ਛੱਡਿਓ ਜੇ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜੇ ਰਹੋ ਜੇ, ਫਿਰ ਆਪ ਜੀ ਆਤਮਿਕ ਆਨੰਦ ਦੀ ਪ੍ਰਾਪਤੀ ਕਰਕੇ ਦੇਖਿਓ ਜੇ, ਠੀਕ ਹੈ ਬਈ। ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ, ਕਹਿੰਦੇ ਉਲਟੀ ਲੇ ਸਖਤ ਸਹਾਰਮ। ਕਹਿਣ ਲੱਗੇ ਵੀ ਜਦੋਂ ਮੈਨੂੰ ਮਾਇਆ ਦਾ ਸਹਾਰਾ ਸੀ ਨਾ, ਮੇਰਾ ਮਨ ਉਹ ਤੋਂ ਉਲਟਾ ਹੋ ਗਿਆ। ਉਲਟਾ ਮਤਲਬ ਹੁਣ ਮਾਇਆ ਦਾ ਸਹਾਰਾ ਨਹੀਂ ਮੰਨਦਾ, ਹੁਣ ਦੁੱਖ ਨਹੀਂ ਮੰਨਦਾ, ਕਹਿੰਦਾ ਮਾਰ ਗੋਲੀ ਕੋਈ ਗੱਲ ਨਹੀਂ, ਜੋ ਹੋ ਰਿਹਾ ਵਧੀਆ ਹੋ ਰਿਹਾ, ਉਲਟਾ ਹੋ ਗਿਆ ਹੁਣ, ਉਲਟੀ ਗੰਗਾ ਬਹਿ ਗਈ। ਕਹਿੰਦੇ ਫਿਰ ਕੀ ਹੋਇਆ? ਕਬੀਰ ਜੀ ਨੂੰ ਪੁੱਛਿਆ ਫਿਰ ਕੀ ਹੋਇਆ, ਕਹਿੰਦੇ ਕਿਉਂ? ਕਹਿੰਦੇ ਜਦੋਂ ਤੁਹਾਡਾ ਮਨ ਉਲਟਾ ਹੋ ਗਿਆ, ਵੀ ਸੰਸਾਰ ਦੇ ਮਾਇਆ ਦੇ ਸਹਾਰਿਆਂ ਤੋਂ ਉਲਟ ਗਿਆ, ਤਾਂ ਕੀ ਹੋਇਆ? ਕਹਿੰਦੇ ਪੈਸੀ ਅਲ ਗਗਨ ਮੰਜਾਰਮ। ਪੈਸੀ ਅਲ ਕਹਿੰਦੇ ਪੈ ਗਿਆ, ਗਗਨ ਕਿਹਨੂੰ ਕਹਿੰਦੇ? ਆਕਾਸ਼ ਨੂੰ। ਆਕਾਸ਼ ਕਿਹਨੂੰ ਕਹਿੰਦੇ? ਦਸਮ ਦੁਆਰ ਨੂੰ। ਮੰਜਾਰਮ ਕਿਹਨੂੰ ਕਹਿੰਦੇ ਆ? ਵਿੱਚ। ਉਹ ਕਹਿੰਦੇ ਜਦੋਂ ਇਸ ਮਾਇਆ ਦੇ ਸਹਾਰੇ ਤੋਂ ਮਨ ਉਲਟਾ, ਇਹਦੀ ਸੋਚ ਉਲਟੀ ਹੋਈ, ਅਤੇ ਇਹ ਮਨ ਜਿਹੜਾ ਨਾ ਮੇਰਾ ਕਿਚ ਪੈ ਗਿਆ, ਕਹਿੰਦੇ ਦਸਮ ਦੁਆਰ ਦੀਆਂ ਉੱਚੀਆਂ ਉਡਾਰੀਆਂ 'ਚ ਪੈ ਗਿਆ, ਦਸਮ ਦੁਆਰ ਵਾਲੇ ਪਾਸੇ ਤੁਰ ਪਿਆ, ਉੱਚੀਆਂ ਉੱਚੀਆਂ ਡਾਰੀਆਂ ਲਾਉਣ ਲੱਗ ਪਿਆ। ਕਹਿੰਦਾ ਭਾਵ ਦੀ ਸੰਸਾਰ ਤੋਂ ਸੋਚ ਉੱਚੀ ਹੋ ਗਈ, ਹੁਣ ਨਹੀਂ ਸੰਸਾਰ ਵੱਲ ਦੇਖਦਾ, ਹੁਣ ਤਾਂ ਰਹਿੰਦਾ ਸੰਸਾਰ 'ਚ ਆ, ਪਰ 24 ਘੰਟੇ ਸੋਚ ਇਹਦੇ ਅੰਦਰ ਨਿਰੰਕਾਰ ਦੀ ਹੈ, ਪ੍ਰਕਾਸ਼ ਦੀ ਹੈ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਬੇਦੀ ਵਾਲੇ ਚੱਕਰ ਭੁਆਂਗਾ। ਬੇਦੀ ਵਾਲੇ ਮਨ ਵਿੱਜ ਗਿਆ, ਚੱਕਰ ਭੁਆਂਗਾ, ਭੁਆਂਗਾ ਮਤਲਬ ਕੀ ਹੈ? ਮਨ ਉਲਟਾ ਘੁੰਮਦਾ ਸੀ ਪਹਿਲਾਂ, ਕਹਿੰਦੇ ਉਲਟੇ ਚੱਕਰ ਚਲਾਉਣ ਵਾਲਾ, ਉਲਟੀ ਸੋਚ ਵਾਲਾ ਮਨ ਜਿਹੜਾ ਨਾ, ਹੁਣ ਗੁਰੂ ਦੇ ਚਰਨਾਂ ਨਾਲ ਗੁਰੂ ਦੇ ਪਿਆਰ 'ਚ ਹੀ ਵਿੱਜ ਗਿਆ ਹੈ। ਕਿਹੋ ਜਿਹਾ ਵਿੱਜਿਆ? ਭੇਟੀ ਵਾਲੇ ਰਾਏ ਨਸੰਗਾ। ਭੇਟੀ ਵਾਲੇ ਕਿਹਨੂੰ ਕਹਿੰਦੇ? ਦੇਖ ਲੈਣਾ, ਸਾਹਮਣੇ ਹੋ ਜਾਣਾ, ਮਿਲ ਜਾਣਾ। ਰਾਏ ਕਿਹਨੂੰ ਕਹਿੰਦੇ ਆ? ਪਰਮਾਤਮਾ ਨੂੰ। ਨਿਸੰਗਾ ਕਹਿੰਦੇ ਨਿਸੰਗ ਹੋ ਕੇ, ਨਿਚੱਕ ਹੋ ਕੇ, ਸੰਸਾਰ ਦੇ ਵਹਿਮਾਂ ਭਰਮਾਂ ਤੋਂ ਦੂਰ ਹੋ ਕੇ, ਕਹਿੰਦੇ ਹੁਣ ਤੇ ਪਰਮਾਤਮਾ 'ਚ ਮਿਲ ਗਿਆ। ਦੇਖੋ ਉੱਚੀ ਅਵਸਥਾ ਕਿੱਥੋਂ ਬਣੀ? ਜਦੋਂ ਮਨ ਉਲਟਾ ਹੋ ਗਿਆ, ਸੋਚ ਉਲਟੀ ਕਰ ਲਓ। ਅਸੀਂ ਨਾ ਗੁਰਬਾਣੀ ਪੜ੍ਹਨ ਰਹੇ ਹੁੰਦੇ ਹਾਂ, ਪਾਠ ਕਰਨ ਰਹੇ ਹੁੰਦੇ ਹਾਂ, ਪਰ ਸਾਡੀ ਸੋਚ ਕਿੱਥੇ ਆ? ਸਾਡੀ ਸੋਚ ਸੰਸਾਰ 'ਚ ਹੀ ਹੈ, ਸਾਡੀ ਖਿੱਚ ਸੰਸਾਰ ਦੀ ਹੋਣ ਡਈ ਹੁੰਦੀ ਆ। ਫਿਰ ਨਾ ਦੇਖੋ ਤੁਸੀਂ ਕਈ ਵਾਰੀ ਆਪ ਜੀ ਖੁਦ ਤਜਰਬਾ ਕਰਕੇ ਦੇਖੋ, ਆਪ ਜੀ ਦੇ ਮਨ ਵਿੱਚ ਆਏਗਾ ਵੀ ਯਾਰ ਪਾਠ ਤਾਂ ਅਸੀਂ ਵੀ ਕਰਦੇ, ਗੁਰਬਾਣੀ ਤਾਂ ਅਸੀਂ ਪੜ੍ਹਦੇ, ਸਾਨੂੰ ਕਿਉਂ ਨਹੀਂ ਸਮਝ ਲੱਗਦੀ? ਸਭ ਤਾਂ ਸਮਝ ਲੱਗਦੀ ਨਹੀਂ, ਕਿਉਂ ਨਹੀਂ ਲੱਗਦੀ? ਉਹ ਭਾਈ ਗੁਰਬਾਣੀ ਉਹੀ ਆ, ਗੁਰੂ ਗ੍ਰੰਥ ਸਾਹਿਬ ਜੀ ਕੋਈ ਨਵੇਂ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਜੀ ਉਹੀ ਜਿਹੜੇ ਤੁਸੀਂ ਪੜ੍ਹਦੇ ਹੋ। ਸਮਝ ਤਾਂ ਨਹੀਂ ਲੱਗਦੀ ਕਿ ਤੁਹਾਡਾ ਮਨ ਜਿਹੜਾ ਨਾ ਇਸ ਸੋਚ ਵਾਲੇ ਪਾਸੇ ਜਾਂਦਾ ਹੀ ਨਹੀਂ, ਪੜ੍ਹਨ ਗੁਰਬਾਣੀ ਡਿਆ, ਅਤੇ ਅੰਦਰ ਝੂਠੀਆਂ ਸੋਚਾਂ ਸੋਚਣ ਡਿਆ, ਆਂਦਾ ਪੁਰਾਣਾ ਕੰਮ ਬਣ ਜੂ। ਹੁਣ ਦੇਖੋ ਇਹਨੂੰ ਦੂਜੀ ਵਾਰੀ ਪਾਠ ਕਰਨਾ ਪੈ ਗਿਆ, ਕਿਹੜੀ ਗੱਲੋਂ ਉਹ ਕੰਮ ਬਣਿਆ ਹੀ ਨਹੀਂ, ਦੂਜੀ ਵਾਰੀ ਕਰਤਾ, ਤੀਜੀ ਵਾਰੀ ਵੀ ਕਰਤਾ, ਚੌਥੀ ਵਾਰੀ ਵੀ, ਪੰਜਵੀਂ ਵਾਰੀ, ਪੰਜ ਵਾਰੀ ਪਾਠ ਕਰ ਲਿਆ ਪਰ ਕੰਮ ਫਿਰ ਨਹੀਂ ਬਣਿਆ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਆ, ਕਹਿੰਦੇ ਤੂੰ ਪੰਜ ਵਾਰੀ ਪਾਠ ਕੀਤਾ, ਮੇਰਾ ਇੱਕ ਵਾਰੀ ਕਹਿਣਾ ਮੰਨ ਲੈਂਦਾ, ਸਰਬ ਰੋਗ ਕਾ ਔਖਦ ਨਾਮ। ਕਹਿੰਦੇ ਕਹਿੰਦੇ ਨਾਮ ਸਿਮਰਨ ਕਹਿੰਦਾ ਸਾਰਿਆਂ ਰੋਗਾਂ ਦਾ ਹੀ ਦਾਰੂ ਸੀ, ਉਹ ਕੀਤਾ ਹੀ ਨਹੀਂ, ਉਹ ਗੋਲੀ ਖਾਧੀ ਨਹੀਂ। ਦੱਸੋ ਬਿਨਾਂ ਗੋਲੀ ਖਾਧੇ ਆਰਾਮ ਆਜੂ, ਆਜੂ ਕਦੀ ਨਹੀਂ ਆਉਂਦਾ, ਕਿਉਂਕਿ ਬਾਣੀ 'ਚ ਲਿਖਿਆ ਬਿਨ ਨਾਮ ਹੈ ਕਿਛ ਪਾਈਏ ਨਹੀਂ, ਕਹਿੰਦੇ ਬਿਨਾਂ ਨਾਮ ਤੋਂ ਕੁਛ ਨਹੀਂ ਮਿਲਦਾ। ਔਰ ਫਿਰ ਅੱਗੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਚੁੱਕੀਏ ਲੈ ਮੋਹ ਮੈਂ ਆਸਾ। ਕਹਿੰਦੇ ਜਦੋਂ ਮੇਰੀ ਇਹ ਅਵਸਥਾ ਪੈਦਾ ਹੋਈ, ਮੇਰੀ ਸੋਚ ਉੱਚਰੀ ਬਣ ਗਈ, ਅਡਾਰੀ ਮਾਰਨ ਲੱਗ ਪਈ, ਦਸਮ ਦੁਆਰ ਵੱਲ ਇਹਨੂੰ ਤੁਰ ਪਈ, ਅਤੇ ਫਿਰ ਕੀ ਹੋਇਆ, ਕਹਿੰਦਾ ਪਰਮਾਤਮਾ ਮੈਨੂੰ ਮਿਲਿਆ। ਕਹਿੰਦਾ ਭਾਵ ਪਰਮਾਤਮਾ ਦਾ ਮਿਲਿਆ, ਕਹਿੰਦਾ ਭਾਵ ਕਿ ਮੇਰਾ ਐਸੀ ਅਵਸਥਾ ਵਿੱਚ ਐਸੀ ਸੋਚ ਨਾਲ ਮਿਲਾਪ ਹੋ ਗਿਆ ਵੀ ਹੁਣ ਕੀ ਚੇਂਜਸ ਆਈਆਂ, ਚੁੱਕੀਏ ਲੈ ਮੋਹ ਮੈਂ ਆਸਾ। ਚੁੱਕੀਏ ਦਾ ਭਾਵ ਖਤਮ ਹੋ ਗਿਆ, ਪਰਾਂ ਹੋ ਗਿਆ, ਹੁਣ ਸਾਡੀ ਕੋਈ ਚੀਜ਼ ਚੁੱਕ ਕੇ ਲੈ ਗਿਆ, ਇਹਦਾ ਮਤਲਬ ਚੀਜ਼ ਸਾਡੇ ਤੋਂ ਦੂਰ ਹੋ ਗਈ, ਪਰਾਂ ਹੋ ਗਈ। ਆਂਦਾ ਫਿਰ ਮੇਰੇ ਤੋਂ ਵੀ ਦੂਰ ਹੋ ਗਈ ਕਿਹੜੀ ਚੀਜ਼, ਮੋਹ ਮੈਂ ਆਸਾ। ਮੈਂ ਆਸਾ ਕੀ ਹੈ, ਮੈਂ ਆਸਾ ਮਤਲਬ ਮਾਇਆ ਦੀਆਂ ਆਸਾਂ, ਮੋਹ ਆਂਦਾ ਮੇਰੇ ਤੋਂ ਦੂਰ ਹੋ ਗਿਆ, ਹੁਣ ਨਹੀਂ ਮੈਨੂੰ ਸੰਸਾਰ ਦੀਆਂ ਆਸਾਂ ਉਸਾਂ ਦੀ ਕੋਈ ਚਿੰਤਾ ਰਹੀ, ਹੁਣ ਇਹੋ ਜਿਹੀਆਂ ਆਸਾਂ ਜਾਗਦੀਆਂ ਹੀ ਨਹੀਂ। ਆਂਦਾ ਫਿਰ ਕੀ ਹੋਇਆ ਬਈ, ਆਂਦਾ ਸੱਸ ਕਿਨੋ ਸੂਰ ਗਰਾਸਾ, ਸੱਸ ਕਿਨੋ ਸੂਰ ਗਰਾਸਾ। ਸੱਸ ਕਿਹਨੂੰ ਕਹਿੰਦੇ, ਸੱਸ ਚੰਦਰਮਾ ਨੂੰ ਕਹਿੰਦੇ ਆ, ਸੂਰ ਸੂਰਜ ਨੂੰ ਕਹਿੰਦੇ ਆ, ਠੀਕ ਹੈ ਬਈ। ਹੁਣ ਸੱਸ ਆਪਾਂ ਚੰਦਰਮਾ ਦਾ ਮਤਲਬ ਕੀ ਕੱਢਾਂਗੇ। ਭਗਤ ਕਬੀਰ ਜੀ ਕਹਿਣ ਲੱਗੇ, ਕਹਿੰਦੇ ਜਦੋਂ ਮੇਰੇ ਅੰਦਰੋਂ ਝੂਠੀਆਂ ਮੋਹ ਮਾਇਆ ਦੀਆਂ ਆਸਾਂ ਦਾ ਸਾਰਾ ਹਿਸਾਬ ਤਾਂ ਵੀ ਚੁੱਕਿਆ ਗਿਆ, ਦੂਰ ਹੋ ਗਿਆ, ਤਾਂ ਫਿਰ ਕੀ ਹੋਇਆ, ਕਹਿੰਦੇ ਸੱਸ ਮੇਰੇ ਅੰਦਰ ਸ਼ਾਂਤੀ ਪੈਦਾ ਹੋ ਗਈ, ਮੇਰੇ ਅੰਦਰ ਸ਼ਾਂਤੀ ਪੈਦਾ ਹੋ ਗਈ, ਚੰਦਰਮਾ ਦੀ ਨਾਈ ਮੇਰੇ ਅੰਦਰ ਠੰਡ ਪੈ ਗਈ, ਹੁਣ ਮੇਰੇ ਅੰਦਰ ਕੋਈ ਅੱਗ ਨਹੀਂ ਬਲਦੀ। ਅਤੇ ਫਿਰ ਕੀ ਹੋਇਆ, ਕਿਨੋ ਕਿਨੋ ਮਲ ਕਰ ਲਿਆ, ਸੂਰ ਗਰਾਸਾ, ਸੂਰ ਸੂਰਜ ਤਪਸ। ਕਹਿੰਦਾ ਜਿਹੜੀ ਮੇਰੇ ਅੰਦਰ ਅੱਗ ਬਲਦੀ ਸੀ ਨਾ, ਤਪਸ ਬੜੀ ਸੀ ਸੰਸਾਰ ਦੀਆਂ ਝੂਠੀਆਂ ਮੰਗਾਂ ਦੀ, ਗਰਾਸਾ ਕਿਹਨੂੰ ਕਹਿੰਦੇ ਆ, ਕਬਜ਼ਾ ਕਰ ਲੈਣਾ, ਕਬਜ਼ਾ ਕਰ ਲੈਣਾ। ਆਪਾਂ ਕਹਿੰਦੇ ਨਾ, ਉਹ ਤੇਰਾ ਗਰਾਂ ਕਿੱਥੇ ਆ, ਮਤਲਬ ਤੂੰ ਰਹਿੰਦਾ ਕਿੱਥੇ ਆ, ਜਿਸ ਘਰ 'ਚ ਤੇਰਾ ਕਬਜ਼ਾ ਉਹ ਤੇਰਾ ਗਰਾਂ ਆ, ਉਹ ਤੇਰਾ ਘਰ ਆ, ਹੈ ਨਾ। ਇੱਥੇ ਕੀ ਕਹਿੰਦੇ, ਸੱਸ ਕਿਨੋ, ਕਹਿੰਦੇ ਇਸ ਮਨ ਦੀ ਸ਼ਾਂਤੀ ਨੇ ਜਿਹੜਾ ਅੰਦਰ ਸੂਰਜ ਤਪਦਾ ਸੀ, ਮੋਹ ਮਾਇਆ ਦੀ ਅੱਗ ਬਲਦੀ ਸੀ, ਉਹਦੇ 'ਤੇ ਕਬਜ਼ਾ ਕਰ ਲਿਆ, ਹੁਣ ਕੋਈ ਅੰਦਰ ਅੱਗ ਨਹੀਂ ਬਲਦੀ, ਹੁਣ ਕੋਈ ਅੰਦਰ ਮੇਰੇ ਅੰਦਰ ਤਪਸ਼ ਨਹੀਂ ਰਹੀ ਸੰਸਾਰ ਦੀ, ਹੁਣ ਮੇਰੇ ਮਨ 'ਚ ਕੇਵਲ ਤਾਂ ਕੇਵਲ ਸ਼ਾਂਤੀ ਸ਼ਾਂਤੀ ਆ। ਕਬਜ਼ਾ ਕੀਤਾ ਨਾ ਇਹਨੇ, ਅਤੇ ਜਿਹਨੇ ਕਬਜ਼ਾ ਕੀਤਾ ਚੱਲਦੀ ਉਹਦੀ, ਕਹਿੰਦੇ ਹੁਣ ਸ਼ਾਂਤੀ ਦੀ ਚੱਲਦੀ, ਹੁਣ ਕੋਈ ਤਪਸ ਨਹੀਂ ਅੰਦਰ, ਕੋਈ ਸੰਸਾਰ ਦੀ ਝੂਠੀ ਮੰਗ ਦੀ ਖਿੱਚ ਨਹੀਂ ਹੈ, ਹੁਣ ਬੜੀ ਖੁਸ਼ੀ ਆ ਵੀ ਜੋ ਹੋ ਰਿਹਾ ਵਧੀਆ ਹੋ ਰਿਹਾ। ਫਿਰ ਪੁੱਛਿਆ ਵੀ ਹੋਰ ਕੀ ਫਰਕ ਪਿਆ ਤੁਹਾਨੂੰ, ਅਤੇ ਕੀ ਕਹਿੰਦੇ, ਜਬ ਕੁੰਭਕ ਭਰਪੂਰ ਲੀਨਾ, ਕਹਿੰਦੇ ਜਦੋਂ ਮੇਰਾ ਇਸ ਮਨ ਦੀ ਬਿਰਤੀ ਨੇ ਆਪਣੇ ਅੰਦਰ ਭਰਪੂਰ, ਕਿਹਨੂੰ ਕਹਿੰਦੇ ਆ, ਪਰਮਾਤਮਾ ਲੀਨਾ, ਉਹਦੇ ਨਾਲ ਪਿਆਰ ਪਾਲਿਆ। ਕਹਿੰਦੇ ਜਦੋਂ ਮੇਰੇ ਮਨ ਦੀ ਬਿਰਤੀ ਨੇ ਉਸ ਪਰਮਾਤਮਾ ਦੇ ਨਾਲ ਪਿਆਰ ਪਾਲਿਆ, ਉਹਦੀ ਹੋ ਗਈ, ਉਹਦੇ ਨਾਲ ਜੁੜ ਗਈ, ਅਤੇ ਕੀ ਬਣਿਆ ਮੇਰੇ ਅੰਦਰ ਫਿਰ, ਤੈ ਬਾਜੇ ਅਨਹਦ ਬੀਨਾ। ਦੇਖੋ ਕੀ ਕਹਿੰਦੇ, ਕਹਿੰਦੇ ਉਸ ਅਵਸਥਾ ਵਿੱਚ ਪਹੁੰਚਿਆ, ਮੇਰੇ ਅੰਦਰ ਇੱਕ ਰਸ ਬੀਨ ਵੱਜਣ ਲੱਗ ਪਈ। ਅਨਹਦ ਸ਼ਬਦ ਕਿਹਨੂੰ ਕਹਿੰਦੇ ਨੇ, ਇੱਕ ਰਸ ਅੰਦਰ ਸ਼ਬਦ ਦਾ ਟਕਾਅ ਬਣ ਜਾਣਾ, ਉਹਨੂੰ ਅਨਹਦ ਕਹਿੰਦੇ ਨੇ, ਹੈ ਨਾ। ਜਿਹਦੀ ਹੱਦ ਹੀ ਕੋਈ ਨਹੀਂ ਆ, ਜਿਹਦੀ ਹੱਦ ਹੀ ਕੋਈ ਨਹੀਂ ਹੈ। ਹੱਦਾਂ ਮਤਲਬ ਕੀ ਹੈ, ਕੋਈ ਚੀਜ਼ ਕਿਸੇ 'ਚ ਬੱਝੀ ਹੋਈ ਹੈ ਉਹਨੂੰ ਹੱਦ ਕਹਿੰਦੇ। ਅਨਹੱਦ ਕੀ ਹੈ, ਜਿੱਥੇ ਕੋਈ ਹੱਦ ਹੀ ਨਹੀਂ ਹੈ। ਇਹਦਾ ਮਤਲਬ ਕੀ ਹੈ, ਗੁਰੂ ਜੀ ਇਸ਼ਾਰਾ ਕਰਨ ਲੱਗੇ, ਕਹਿੰਦੇ ਮੇਰੇ ਅੰਦਰ ਇੱਕ ਰਸ ਐਸਾ ਸ਼ਬਦ ਵੱਜਣ ਲੱਗ ਪਿਆ ਕਿ ਜਿਹਨੂੰ ਮੈਂ ਤੈਨੂੰ ਕਿਸੇ ਵੀ ਬੋਲ ਦੇ ਕਿਸੇ ਅੱਖਰ ਦੇ ਅਧੀਨ ਹੋ ਕੇ ਦੱਸ ਨਹੀਂ ਸਕਦਾ ਵੀ ਉਹ ਕਿਹੋ ਜਿਹਾ ਹੈ। ਇੱਥੇ ਲਿਖਿਆ ਜੇ 52 ਅੱਖਰ ਲੋਗ ਤਰੈ ਸਭ ਕੁਛ ਇਨਹੀ ਮਾਹੇ, ਇਹ ਅੱਖਰ ਖਿਰ ਜਾਏਗੇ ਉਹ ਅੱਖਰ ਇਨ ਮੈਂ ਨਾ ਹੈ। ਦੱਸੋ, ਕਹਿੰਦੇ ਬਈ ਗੱਲ ਸੁਣੋ ਵੀ 52 ਅੱਖਰ ਜੋੜ ਜੋੜ ਕੇ ਸਾਰਿਆਂ ਨੇ ਉਪਦੇਸ਼ ਦਿੱਤਾ, ਸਾਰਿਆਂ ਸਮਝਾਉਣਾ ਕੀਤਾ, ਪਰ ਧਿਆਨ ਕਰਿਓ ਇਹ ਅੱਖਰ ਖਿਰ ਜਾਏਗੇ। ਕਹਿੰਦੇ ਅੱਖਰ ਨਾਸ਼ ਉਸਦੇ ਭਾਜੀ ਦੀ ਗੱਲ ਕਰਨ ਡਿਆ ਨਾ, ਉਹ ਅੱਖਰ ਕਿਸੇ ਅੱਖਰ 'ਚ ਹੈ ਹੀ ਨਹੀਂ, ਲਿਖਤੀ 'ਚ ਹੀ ਨਹੀਂ ਆ। ਇਹਦਾ ਮਤਲਬ ਉਹ ਪ੍ਰਕਾਸ਼ ਜਿਹੜਾ ਨਾ ਉਹ ਲਿਖਤੀ 'ਚ ਨਹੀਂ ਆਉਂਦਾ, ਜਿਹੜਾ ਅਨਹਦ ਸ਼ਬਦ ਦਾ ਨਜ਼ਾਰਾ ਨਾ। ਗੂੰਗੇ ਨੇ ਖਾਧੀ ਮਿਠਾਈ, ਗੂੰਗੇ ਨੇ ਖਾਧੀ ਮਿਠਾਈ ਅਤੇ ਦੱਸਦਾ ਫਿਰ ਸਾਰਿਆਂ ਨੂੰ ਖਾ ਲਓ ਖਾ ਲਓ ਖਾ ਲਓ, ਅਤੇ ਕਿਸੇ ਨੇ ਪੁੱਛ ਲਿਆ ਕਿਸੇ ਵਿਚਾਰੇ ਨੇ, ਕਹਿੰਦਾ ਉਹ ਗਲਤ ਨੂੰ, ਓਏ ਮਿੱਠੀ ਆ, ਅਤੇ ਕੀ ਕਹਿੰਦਾ, ਕਹਿੰਦਾ ਖਾ ਕੇ ਵੇਖ ਲਾ ਭਰਾਵਾ, ਕਿਉਂਕਿ ਸਵਾਦ ਦੱਸਣ ਜੋਗਾ ਨਹੀਂ ਹੈ। ਗੁਰੂ ਸਾਹਿਬਾਨ ਕਹਿੰਦੇ ਜਿਹਦੇ ਅੰਦਰ ਸ਼ਬਦ ਦਾ ਪ੍ਰਕਾਸ਼ ਆ ਉਹ ਕਹੂਗਾ ਨਾਮ ਧਿਆ ਕੇ ਵੇਖ ਲਾ, ਆਪਣੇ ਅੰਦਰ ਉਜਾਗਰ ਕਰਕੇ ਵੇਖ ਲਾ, ਆਨੰਦ ਪ੍ਰਾਪਤ ਕਰਕੇ ਵੇਖ ਲਾ, ਪਰ ਦੱਸਣ ਜੋਗਾ ਕੋਈ ਵੀ ਨਹੀਂ ਹੈ। ਸੋ ਅਵਸਥਾ ਬਣਾਉਣੀ ਆਪਣੇ ਅੰਦਰ, ਪਿਆਰ ਜਗਾਉਣਾ ਆਪਣੇ ਅੰਦਰ, ਖਿੱਚ ਪੈਦਾ ਕਰਨੀ ਆਪਣੇ ਅੰਦਰ, ਠੀਕ ਹੈ। ਫਿਰ ਗੁਰੂ ਜੀ ਨੇ ਦੱਸਿਆ, ਕਿਸੇ ਨੇ ਕਬੀਰ ਜੀ ਨੂੰ ਪੁੱਛ ਲਿਆ ਵੀ ਤੁਸੀਂ ਇਹਨਾਂ ਗੱਲਾਂ ਦਾ ਰਾਜ ਦੱਸੋ ਕੀ ਹੈ, ਵੀ ਤੁਸੀਂ ਇੱਥੇ ਕਿੱਦਾਂ ਪਹੁੰਚ ਗਏ, ਹੈਂ? ਆਪਾਂ ਨਹੀਂ ਪੁੱਛਦੇ ਇੱਕ ਦੂਜੇ ਨੂੰ, ਕਿਸੇ ਸਾਧੂ ਕੋਲ ਬਹਿ ਜਾਈਏ ਜਾ ਕੇ, ਠੀਕ ਹੈ ਨੀ। ਉਹ ਦੋਨੋਂ ਹਾਣੀ ਹੁੰਦੇ ਨੇ, ਹਮ ਉਮਰ ਹੁੰਦੇ ਨੇ, ਇਕੱਠੇ ਪੜ੍ਹਦੇ ਰਹੇ, ਇਕੱਠੇ ਖੇਡਦੇ ਰਹੇ, ਅਤੇ ਉਹ ਆਇਆ ਦੋਸਤ, ਤੂੰ ਕਿਸੇ ਨੇ ਕਿਹਾ ਵੀ ਤੇਰਾ ਦੋਸਤ ਅੱਜ ਕੱਲ੍ਹ ਮਹਾਂਪੁਰਖ ਆ। ਉਹ ਗਿਆ ਉਹਦੇ ਕੋਲ, ਕਹਿੰਦਾ ਮੈਨੂੰ ਮਿਲਾਓ ਯਾਰ, ਮਿਲੇ ਬਹਿ ਗਏ ਇਕੱਠੇ। ਉਹ ਪਹਿਲਾ ਸਵਾਲ ਕਰਦਾ, ਯਾਰ ਗੱਲ ਸੁਣੋ, ਤੁਹਾਨੂੰ ਕਿੱਦਾਂ ਐਡੀ ਵੱਡੀ ਦਾਤ ਮਿਲ ਗਈ, ਤੁਸੀਂ ਇੱਥੇ ਕਿੱਦਾਂ ਪਹੁੰਚ ਗਏ? ਇੱਦਾਂ ਕਬੀਰ ਜੀ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਇੱਥੇ ਕਿੱਦਾਂ ਪਹੁੰਚੇ, ਕੋਈ ਰਾਜ ਦੀ ਗੱਲ ਹੀ ਦੱਸ ਦਿਓ, ਅਤੇ ਧਿਆਨ ਨਾਲ ਹੁਣ ਤੁਸੀਂ ਵੀ ਰਾਜ ਦੀ ਗੱਲ ਸੁਣ ਲਿਓ, ਜੇ ਤੁਹਾਡੇ ਵੀ ਕੰਮ ਦੀ ਆ ਨਾ, ਕਿਉਂਕਿ ਰਾਜ ਦੀ ਗੱਲ ਹੈ, ਤੁਹਾਡੇ ਵੀ ਤਾਂ ਕੰਮ ਆਉਣੀ ਹੈ। ਅਤੇ ਕਬੀਰ ਜੀ ਨੇ ਆਪਣੇ ਰਾਜ ਦੀ ਗੱਲ ਦੱਸਤੀ, ਕਹਿੰਦੇ ਵੀ ਪਤਾ ਕੀ ਹੋਇਆ, ਕਹਿੰਦੇ ਕੀ ਹੋਇਆ, ਕਹਿੰਦੇ ਬਕਤੇ ਬਕ ਸ਼ਬਦ ਸੁਣਾਇਆ, ਸੁਣਤੇ ਸੁਣ ਮਨ ਵਸਾਇਆ, ਕਰ ਕਰਤਾ ਉਤਰਸ ਪਾਰਮ, ਕਹੇ ਕਬੀਰਾ ਸਾਰਮ। ਧਿਆਨ ਨਾਲ ਸੁਣਿਓ ਹੁਣ ਕੀ ਕਿਹਾ ਕਬੀਰ ਜੀ ਨੇ। ਕਬੀਰ ਜੀ ਕਹਿੰਦੇ ਬਕਤੇ ਬਕ ਸ਼ਬਦ ਸੁਣਾਇਆ, ਬਕਤੇ ਕਿਹਨੂੰ ਕਹਿੰਦੇ ਆ, ਕਹਿੰਦੇ ਬਕਣ ਵਾਲਾ ਬੋਲਣ ਵਾਲਾ ਕੌਣ, ਕਹਿੰਦਾ ਉਹ ਗੁਰੂ ਜਿਹਨੇ ਉਪਦੇਸ਼ ਦਿੱਤਾ। ਬਕਤੇ ਬਕ, ਬਕ ਦਾ ਮਤਲਬ ਕੀ ਆ, ਬੋਲਿਆ, ਕਹਿੰਦੇ ਉਹ ਗੁਰੂ ਜਿਹਦੇ ਅੰਦਰ ਪ੍ਰਕਾਸ਼ ਸੀ, ਜਿਹਦੇ ਅੰਦਰ ਇਹ ਅਵਸਥਾ ਬਣੀ ਸੀ, ਉਸ ਨੇ ਉਪਦੇਸ਼ੀ ਹੋ ਕੇ ਅਤੇ ਕਹਿੰਦੇ ਬਕਿਆ, ਬੋਲਿਆ, ਸ਼ਬਦ ਸੁਣਾਇਆ, ਕਹਿੰਦੇ ਉਹ ਸ਼ਬਦ ਦੀ ਮੈਨੂੰ ਗਾਥਾ ਸੁਣਾਈ, ਉਹਦੇ ਤੱਕ ਪਹੁੰਚਣ ਲਈ ਮੈਨੂੰ ਵੀ ਉਪਦੇਸ਼ ਸੁਣਾਇਆ। ਕਹਿੰਦਾ ਸੁਣਤੇ ਸੁਣ, ਕਹਿੰਦਾ ਸੁਣਨ ਵਾਲਿਆਂ ਨੇ ਜੇ ਸੁਣ ਲਿਆ ਅਤੇ ਸੁਣ ਕੇ ਮਨ ਵਸਾਇਆ, ਜਿਹਨਾਂ ਨੇ ਇਹ ਸ਼ਬਦ ਇਹ ਉਪਦੇਸ਼ ਮਨ 'ਚ ਵਸਾ ਲਿਆ ਏ। ਹੁਣ ਧਿਆਨ ਦਈਓ, ਆਪਾਂ ਇਸ ਉਪਦੇਸ਼ ਨੂੰ, ਇਸ ਗੁਰਬਾਣੀ ਨੂੰ ਮਨ 'ਚ ਥੋੜ੍ਹੀ ਵਸਾਉਂਦੇ ਹਾਂ। ਵਸਾਉਣ ਦਾ ਕੀ ਮਤਲਬ ਆ, ਧਿਆਨ ਕਰਨਾ। ਆਪ ਜੀ ਕਦੀ ਵੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਣਾ, ਇੱਕ ਦਿਨ ਕਿਸੇ ਦੇ ਘਰ ਗਏ ਅਤੇ ਬਜ਼ੁਰਗ ਮਾਤਾ ਸੀਗੀ ਬੈਠੇ ਸ਼ਬਦਾਂ ਦੇ ਕੋਲ, ਅਤੇ ਬਜ਼ੁਰਗ ਮਾਤਾ ਆਪਣੀ ਧੀ ਨੂੰ ਆਵਾਜ਼ ਮਾਰਦੀ ਹੈ, ਕਹਿੰਦੇ ਕੁੜੀਏ ਬਾਬਾ ਜੀ ਆਏ ਨੇ ਬਈ। ਉਹ ਆਈ, ਉਹ ਕਹਿਣ ਲੱਗੀ, ਕਹਿੰਦੀ ਇੱਦਾਂ ਕਰ ਵੀ ਬਾਬਾ ਜੀ ਨੂੰ ਚਾਹ ਪਾਣੀ ਪਈਏ। ਅਤੇ ਉਹ ਕੁੜੀ ਕਹਿਣ ਲੱਗੀ, ਮਾਤਾ ਜੀ ਵੀ ਤੁਸੀਂ ਬਾਬਾ ਜੀ ਲਾਗੇ ਬੈਠੋ, ਤੁਸੀਂ ਉੱਠਣਾ ਨਹੀਂ, ਤੁਸੀਂ ਵਿਚਾਰ ਕਰੋ ਅਤੇ ਚਾਹ ਮੈਂ ਬਣਾ ਲਿਆਉਂਦੀ। ਉਹ ਚਾਹ ਬਣਾਉਣ ਗਈ ਨਾ ਜਿਸ ਵੇਲੇ ਰਸੋਈ 'ਚ, ਉਹ ਦੋ ਤਿੰਨ ਵਾਰੀ ਲੰਘੀ ਅਤੇ ਰਸਤੇ 'ਚ ਗਲਾਸ ਪਿਆ ਸੀ, ਉਹਨੇ ਚੁੱਕਿਆ ਨਹੀਂ। ਅਤੇ ਮਾਤਾ ਜੀ ਕੀ ਕਹਿੰਦੇ, ਨਹੀਂ ਕੁੜੀਏ ਤੂੰ ਅੰਨੀ ਆ। ਅਸੀਂ ਮਾਤਾ ਜੀ ਨੇ ਕਿਹਾ, ਮਾਤਾ ਜੀ ਇੱਦਾਂ ਦੀਆਂ ਗੱਲਾਂ ਨਹੀਂ ਕਹੀਦੀਆਂ, ਚੰਗੀ ਲੱਗੀਦਾ, ਬੱਚੇ ਨੇ ਗੁੱਸਾ ਕਰਦੇ ਨੇ, ਤੁਸੀਂ ਇਹੀ ਕਿਵੇਂ ਐਵੇਂ ਕਹੀ ਜਾਂਦੇ ਅੰਨੀ ਆ, ਹੈਂ? ਕਹਿੰਦੇ ਨਹੀਂ ਬਾਬਾ ਜੀ ਅੰਨੀ ਹੈ। ਉਹ ਫਿਰ ਨਹੀਂ ਟਲੇ, ਉਹਨੂੰ ਬੁਲਾਇਆ, ਕਹਿੰਦੇ ਕੁੜੀਏ ਗੱਲ ਸੁਣੋ। ਉਹ ਕੁੜੀ ਆਈ, ਨਹੀਂ ਤੂੰ ਅੰਨੀ ਆ। ਉਹ ਕੁੜੀ ਵਿਚਾਰੀ ਬੜੇ ਪਿਆਰ ਨਾਲ ਕਹਿੰਦੀ, ਮਾਤਾ ਜੀ ਕੀ ਗੱਲ ਹੋ ਗਈ, ਐਵੇਂ ਤੁਸੀਂ ਖਿੱਚ ਜਾਂਦੇ ਹੋ ਝਾਟੀ, ਅੰਨਾ ਅੰਨਾ ਕਿਹੜੀ ਕਰੋ ਅੰਨਾ ਕਹੀ ਜਾਂਦੇ ਹੋ, ਮੈਂ ਕੀ ਕੀਤਾ, ਨਹੀਂ ਤੂੰ ਅੰਨੀ ਆ, ਤੁਹਾਡਾ ਭੋਲਾ ਹੋ ਜਾਏ। ਅਸੀਂ ਵੀ ਚੁੱਪ ਕਰਕੇ ਹੁਣ ਸੁਣਨ ਲੱਗ ਪਏ ਵੀ ਹੁਣ ਮਾਤਾ ਜੀ ਨਾਲ ਬੈਠਣ ਦਾ ਫਾਇਦਾ ਕੋਈ ਨਹੀਂ, ਨਾਲੇ ਬਜ਼ੁਰਗ ਨੇ, ਅਤੇ ਕਿਸੇ ਵੇਲੇ ਵੱਡਿਆਂ ਕੋਲੋਂ ਬਜ਼ੁਰਗਾਂ ਕੋਲੋਂ ਕੋਈ ਚਾਹੀਦੀ ਗੱਲ ਲੱਭ ਜਾਂਦੀ ਹੈ। ਵੇਖਦੇ ਅੱਜ ਕੀ ਕਰਦੇ, ਸਾਡੇ ਵੀ ਧਿਆਨ 'ਚ ਨਾ ਆਵੇ, ਹੈਂ? ਉਹ ਫਿਰ ਜਦੋਂ ਅੰਨੀ ਗਿਆ ਅਤੇ ਉਹ ਕੁੜੀ ਕਹਿੰਦੀ, ਮਾਤਾ ਜੀ ਗੱਲ ਦੱਸੋ ਕੀ ਹੋਈ ਹੈ। ਕਹਿੰਦੀ ਕੁੜੀਏ ਤਿੰਨ ਵਾਰੀ ਲੰਘੀ ਹੈ, ਤੇਰੇ ਪੈਰਾਂ 'ਚ ਗਲਾਸ ਪਿਆ ਤਾਂ ਦਿਖਦਾ ਨਹੀਂ, ਤੂੰ ਅੰਨੀ ਹੈ ਨਾ। ਇਹਦਾ ਮਤਲਬ ਜਿਹੜੀ ਚੀਜ਼ ਲਾਗੂ ਉਹ ਲੰਘੀਏ, ਜੇ ਉਹਦੇ ਵੱਲ ਧਿਆਨ ਨਾ ਜਾਵੇ, ਉਹਨੂੰ ਨਾ ਚੁੱਕੀਏ, ਤਾਂ ਫਿਰ ਅੰਨੇ ਹਾਂ। ਆਪਾਂ ਰੋਜ਼ ਗੁਰਬਾਣੀ 'ਚੋਂ ਲੰਘਦੇ ਹਾਂ, ਪਰ ਇਸ ਗੁਰੂ ਦੇ ਬੋਲ ਆਪਣੇ ਅੰਦਰ ਚੁੱਕਦੇ ਨਹੀਂ, ਆਪਣੇ ਅੰਦਰ ਵਸਾਉਂਦੇ ਨਹੀਂ, ਫਿਰ ਅੰਨੇ ਹੀ ਆ ਨਾ। ਉਹ ਕਹਿਣ ਲੱਗੇ ਕਮਾ ਲਿਆ, ਇਹ ਕੀ ਕੀਤਾ। ਫਿਰ ਉਹ ਕੁੜੀ ਮੰਨ ਗਈ ਅਤੇ ਉਹਨੇ ਕਿਹਾ ਅੱਗੋਂ, ਕਹਿੰਦੇ ਮਾਤਾ ਜੀ ਮਾਫ਼ ਕਰਿਓ, ਮੈਂ ਧਿਆਨ ਨਹੀਂ ਦਿੱਤਾ। ਕਹਿੰਦੇ ਪੁੱਤ ਤੂੰ ਲਾਗੋਂ ਲੰਘਣ ਡਈ ਆ, ਨੀਵਾਂ ਨੀਵਾਂ ਧਿਆਨ ਰੱਖੀਦਾ, ਜੇ ਥੱਲੇ ਧਿਆਨ ਰੱਖੀਏ ਤਾਂ ਸਭ ਕੁਝ ਦਿਖਾਈ ਦਿੰਦਾ ਹੈ। ਇਹਦਾ ਮਤਲਬ ਗੁਰਬਾਣੀ ਪੜ੍ਹਨ ਲੱਗਿਆ ਨੀਵੇਂ ਹੋ ਜਾਓ, ਨੀਵੇਂ ਸੋ ਗੌਰਾ ਹੋਏ। ਜੇ ਨੀਵੇਂ ਹੋ ਕੇ ਪੜੋਗੇ ਤੇ ਆਪ ਜੀ ਨੂੰ ਗੁਰਬਾਣੀ ਦਾ ਇੱਕ ਇੱਕ ਅੱਖਰ ਦਿਖਾਈ ਦੇਗਾ, ਆਪ ਜੀ ਨੂੰ ਇੱਕ ਇੱਕ ਸ਼ਬਦ ਦੀ ਸਮਝ ਲੱਗੇਗੀ, ਸੁਰਤ ਆਏਗੀ। ਪਰ ਜਦੋਂ ਆਪ ਜੀ ਗੁਰਬਾਣੀ ਪੜ੍ਹਦੇ ਹੋ, ਆਪ ਜੀ ਦਾ ਧਿਆਨ ਉੱਚਾ ਹੋ ਜਾਂਦਾ, ਕਹਿੰਦਾ ਆਪਾਂ ਝੂਠੀ ਮਾਇਆ ਮਗਰ ਭਜਦਾ ਤੇ ਗੁਰਬਾਣੀ ਦੇ ਸ਼ਬਦ ਪਏ ਦਿਖਦੇ ਹੀ ਨਹੀਂ। ਠੀਕ ਹੈ ਕਿ ਨਹੀਂ? ਸੋ ਇਸ ਚੀਜ਼ ਨੂੰ ਛੱਡ ਦਿਓ। ਕੇਵਲ ਤਾਂ ਕੇਵਲ ਮਨ ਦੇ ਅੰਦਰ ਐਸੀ ਅਵਸਥਾ ਬਣਾਓ ਵੀ ਜਦੋਂ ਗੁਰਬਾਣੀ ਪੜ੍ਹਨ ਰਹੇ ਹੋ ਨਾ, ਉਦੋਂ ਕੇਵਲ ਤਾਂ ਕੇਵਲ ਗੁਰੂ ਦੇ ਹੀ ਹੋਣੇ ਚਾਹੀਦੇ ਹਾਂ ਆਪਾਂ, ਕਿਸੇ ਦੇ ਨਹੀਂ ਹੋਣਾ। ਛੱਡੋ, ਕੀ ਲੈਣਾ ਸੰਸਾਰ ਤੋਂ? ਤੁਸੀਂ ਇਹ ਗੱਲ ਜ਼ਿੰਦਗੀ ਯਾਦ ਰੱਖਿਓ, ਤੁਸੀਂ ਸਾਰੀ ਉਮਰ ਕਮਾਈ ਕਰਦੇ ਹੋ। ਠੀਕ, ਇੱਕ ਬੰਦਾ ਇਹੋ ਜਿਹਾ ਮਿਲਿਆ, ਕਹਿੰਦਾ ਬਾਬਾ ਜੀ ਮੈਂ ਬੜਾ ਪਰੇਸ਼ਾਨ ਹਾਂ। ਉਹ ਵੀ ਕੀ ਗੱਲ ਹੋ ਗਈ ਵੀ ਪਰੇਸ਼ਾਨੀ ਕਾਹਦੀ ਬਈ, ਕਿਹਦੀ ਪਰੇਸ਼ਾਨੀ? ਕਹਿੰਦਾ ਤੁਹਾਡੇ ਨਾਲ ਗੱਲ ਕਰਨੀ ਆ, ਮੇਰੇ ਪਿਤਾ ਜੀ ਆ, ਮੇਰੀ ਮਾਤਾ ਜੀ ਆ, ਮੇਰੇ ਭਰਾ ਬੈਠੇ ਨੇ, ਮੇਰੀ ਘਰਵਾਲੀ ਬੈਠੀ ਹੈ। ਠੀਕ ਹੈ, ਬੈਠੇ, ਚੰਗੀ ਗੱਲ, ਪਰ ਗੁੱਸਾ ਕਰਦਾ ਜਾਂ ਲੜਾਈ ਕਦੀ? ਕਹਿੰਦਾ ਮੈਂ ਤੁਹਾਡੇ ਨਾਲ ਗੱਲ ਕਰਨੀ ਆ, ਮੈਂ ਨਾਲ ਸਾਰਿਆਂ ਨੂੰ ਨਾਲ ਲੈ ਕੇ ਆਇਆ, ਦੱਸ ਵੀ ਕੀ ਹੋਇਆ। ਕਹਿੰਦਾ ਬਾਬਾ ਜੀ ਮੈਂ ਸਾਰੀ ਜ਼ਿੰਦਗੀ ਦੀ ਕਮਾਈ ਇਹਨਾਂ ਨੂੰ ਦਿੱਤੀ, ਸਾਰੀ ਜ਼ਿੰਦਗੀ ਦੀ ਕਮਾਈ ਇਹਨਾਂ ਨੂੰ ਦਿੱਤੀ। ਮੈਂ ਫਿਰ ਕੀ ਹੋਇਆ? ਤੇਰੇ ਮਾਂ ਬਾਪ ਨੇ? ਕਹਿੰਦਾ ਮਾਂ ਬਾਪ ਨੇ, ਪਰ ਇਹਨਾਂ ਕੋਲ ਕਦਰ ਤਾਂ ਪਾਉਣ, ਇਹ ਹੁਣ ਵੀ ਉਹਨੂੰ ਲਾਂਤਾਂ ਹੀ ਪਾਉਂਦੇ ਨੇ, ਗਾਲਾਂ ਹੀ ਕੱਢਦੇ ਆ, ਮੈਂ ਇੱਕ ਰੁਪਈਆ ਕੋਲ ਨਹੀਂ ਰੱਖਿਆ। ਇਹ ਆ ਗੱਲ ਸੁਣ, ਇਹ ਮਾਂ ਬਾਪ ਨੇ, ਇਹਨਾਂ ਦਾ ਢਿੱਡ ਨਹੀਂ ਭਰਦਾ। ਠੀਕ ਹੈ ਬਈ? ਅਤੇ ਭੈਣ ਭਰਾ ਨੇ? ਕਹਿੰਦਾ ਫਿਰ ਮੇਰੇ ਟੁਕੜੇ ਟੁਕੜੇ ਕਰ ਲੈਣ, ਹੋਰ ਕੀ ਰਹਿ ਗਿਆ। ਹਾਰ ਕੇ ਕਹਿੰਦਾ, ਕਹਿੰਦਾ ਬਾਬਾ ਜੀ ਜੱਗ 'ਤੇ ਕੋਈ ਵੀ ਇਹੋ ਜਿਹਾ ਨਹੀਂ ਹੈ ਜਿਹਨੂੰ ਕਮਾਈ ਪੂਰੀ ਦੇ ਦਿਓ ਅਤੇ ਉਹਦਾ ਢਿੱਡ ਭਰ ਜਾਏ। ਨਹੀਂ, ਖਾਲਸਾ ਹੈਗਾ ਏ। ਕਹਿੰਦਾ ਕੌਣ ਹੈ? ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹੋ, ਮੈਨੂੰ ਤੇਰੀ ਕਮਾਈ ਨਹੀਂ, ਮੈਨੂੰ ਤੇਰਾ ਮਨ ਚਾਹੀਦਾ ਕਮਾਉਣ ਵਾਲਾ। ਮਨ ਵਿੱਚ ਹੈ ਸਤਿਗੁਰ ਕੇ ਪਾਸ ਤਿਸ ਸੇਵਕ ਕਹਿ ਕਾਰਜ ਰਾਸ, ਜਾ ਗੁਰੂ ਚਰਨਾਂ 'ਚ ਮਨ ਦੇ, ਜਾ ਕੇ ਨਜ਼ਾਰਾ ਦੇਖ ਫਿਰ ਕਿਤੇ, ਜੇ ਨਾ ਤੇਰਾ ਮੁੱਲ ਪਏ ਤਾਂ ਕਹਿ ਦੀ। ਕਹਿੰਦਾ ਇਹ ਕੀ ਕੀਤਾ? ਅਹੀਆਂ ਵੀ ਗੱਲ ਸੁਣ, ਤੂੰ ਇਹਨਾਂ ਨੂੰ ਕਮਾਈ ਸਾਰੀ ਦਿੰਦਾ ਰਿਹਾ ਪਿਆ, ਕਦੀ ਮਨ ਦੀ ਕਮਾਈ ਵੀ ਦਿੱਤੀ ਗੁਰੂ ਜੀ ਨੂੰ, ਕਦੀ ਮਨ ਵੀ ਗੁਰੂ ਚਰਨਾਂ 'ਚ ਰੱਖਿਆ, ਮੁੱਲ ਪਵਾਉਣਾ ਸੀ ਤੇ ਸੰਸਾਰ ਦੇ ਉੱਤੇ ਮੁੱਲ ਨਹੀਂ ਪੈਣਾ, ਮੁੱਲ ਪੈਣਾ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਹੀ ਪੈਣਾ, ਸੰਸਾਰ ਦੇ ਮੁੱਲ ਤਾਂ ਕਿਹਦਾ ਨਹੀਂ ਪਿਆ ਅੱਜ ਤੱਕ। ਠੀਕ ਹੈ ਨਹੀਂ? ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ। ਸੋ ਐਸੇ ਬਣ ਜਾਓ। ਗੁਰੂ ਜੀ ਕਹਿਣ ਲੱਗੇ, ਸੁਣ ਤੇ ਸੁਣ ਮਨ ਵਸਾਇਆ। ਕਹਿੰਦਾ ਜੇ ਸੁਣਨ ਵਾਲੇ ਨੇ ਇਹਨੂੰ ਸੁਣਿਆ ਅਤੇ ਸੁਣ ਕੇ ਮਨ 'ਚ ਵਸਾ ਲਿਆ ਨਾ, ਕਹਿੰਦੇ ਫਿਰ ਉਹਨੇ ਕੀ ਕੀਤਾ? ਕੀ ਕਹਿੰਦਾ ਉਹਨੇ? ਕਹਿੰਦੇ ਕਰ ਕਰਤਾ ਉਤਰਸ ਪਾਰਮ। ਦੇਖੋ ਕੀ ਕਿਹਾ, ਕਰ ਕਰਤਾ। ਕਰ ਕਰਤਾ ਦਾ ਕੀ ਮਤਲਬ? ਕਹਿੰਦੇ ਜਿਹਨੇ ਇਹਨੂੰ ਸੁਣਿਆ ਅਤੇ ਮਨ 'ਚ ਵਸਾ ਲਿਆ, ਕਹਿੰਦੇ ਫਿਰ ਉਹ ਕਰਤਾ ਕਰਤਾ ਕਰਨ ਲੱਗ ਪਿਆ, ਪ੍ਰਭੂ ਪ੍ਰਭੂ ਕਰਨ ਲੱਗ ਪਿਆ। ਕਹਿੰਦੇ ਫਿਰ ਉਹ ਆਪਣੇ ਮਨ 'ਚ ਉਸ ਪਰਮਾਤਮਾ ਦਾ ਸਿਮਰਨ ਕਰਨ ਲੱਗ ਪਿਆ। ਆਂਦਾ ਜਦੋਂ ਉਹ ਸਿਮਰਨ ਕਰਨ ਲੱਗ ਪਿਆ, ਫਿਰ ਕਹਿੰਦਾ ਫਿਰ ਭਾਵ ਸਾਗਰ 'ਚੋਂ ਪਾਰ ਉਤਰ ਗਿਆ। ਫਿਰ ਕਬੀਰ ਜੀ ਕਹਿੰਦੇ ਕਹੇ ਕਬੀਰਾ ਸਾਰਮ। ਸਾਰਮ ਦਾ ਮਤਲਬ ਕੀ ਹੈ? ਉੱਤਮ, ਸਭ ਤੋਂ ਚੰਗੀ, ਉੱਚੀ, ਸੁੱਚੀ ਗੱਲ। ਕਹਿੰਦਾ ਆਪਾਂ ਭੇਦੀ ਗੱਲ। ਕਬੀਰ ਜੀ ਕਹਿੰਦੇ ਵੀ ਲਓ, ਮੈਂ ਤੁਹਾਨੂੰ ਉੱਚੀ, ਸੁੱਚੀ, ਸਭ ਤੋਂ ਚੰਗੀ ਗੱਲ ਅਤੇ ਭੇਦੀ ਗੱਲ ਦੱਸਦੀ ਆ ਕਿ ਜਿਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਉਪਦੇਸ਼ ਨੂੰ ਸੁਣਿਆ ਅਤੇ ਮਨ 'ਚ ਵਸਾ ਲਿਆ, ਅਤੇ ਫਿਰ ਜੋ ਇਹਨੇ ਕਿਹਾ ਉਹਨੇ ਕਰ ਲਿਆ, ਉਹ ਪਾਰ ਲੰਘ ਜਾਊਗਾ। ਅਤੇ ਜਿਹਨੇ ਪੜ ਪੜ ਗੱਡੀ ਲੱਦੀ, ਜਿਹਨੇ ਪੰਡਾਂ ਹੀ ਬੰਨੀਆਂ ਅਤੇ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਮੰਨਿਆ ਹੀ ਨਹੀਂ, ਆਖੇ ਲੱਗਿਆ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਕੀ ਹੈ? ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਕੇਵਲ ਤਾਂ ਕੇਵਲ ਨਾਮ ਦੀ ਗੱਲ ਕਰਦੇ ਨੇ, ਬੜੇ ਪਿਆਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਬਾਣੀ 'ਚ ਲਿਖਦੇ ਨੇ, ਕਹਿੰਦੇ ਲਾਜ ਮਰੇ ਜੋ ਨਾਮ ਨਾ ਲੈ, ਨਾਮ ਬਿਹੂਣ ਸੁਖੀ ਕਿਉਂ ਸੋਭੈ, ਹਰ ਸਿਮਰਨ ਛਾੜ ਪਰਮਗਤ ਚਾਹੈ, ਮੂਲ ਬਿਨਾ ਸਾਖਾ ਕਰਤਿਆ। ਦੇਖੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਦੇਖੋ। ਗੁਰੂ ਪਿਆਰਿਓ, ਵਡਿਆਈ ਕਿਹਦੀ ਹੁੰਦੀ ਹੈ? ਸਭ ਤੋਂ ਉੱਤਮ ਵਡਿਆਈ ਜਿਹੜੀ ਹੈ, ਇੱਕ ਰਾਹੀ ਤੁਰਿਆ ਜਾਣ ਰਿਹਾ ਹੋਵੇ, ਉਹਨੂੰ ਕੋਈ ਸਹੀ ਰਾਹ ਵਿਖਾ ਦੇਵੇ ਔਰ ਉਸ ਰਾਹ ਤੱਕ ਲਿਜਾਣ ਲਈ ਉਹਨੂੰ ਉਂਗਲੋਂ ਫੜ ਲਵੇ ਅਤੇ ਕਹਿੰਦੇ ਵੀ ਬੜਾ ਹੀ ਬੰਦਾ ਨੇਕ ਸੀ, ਬੜਾ ਹੀ ਚੰਗਾ ਸੀ, ਮੈਨੂੰ ਰਾਹ ਵੀ ਦੱਸਿਆ ਅਤੇ ਮੈਨੂੰ ਜਹਾਜ਼ 'ਚ ਬਿਠਾ ਕੇ, ਗੱਡੀ 'ਚ ਬਿਠਾ ਕੇ ਛੱਡ ਕੇ ਆਇਆ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਐਸੀ ਵਡਿਆਈ ਵਾਲੇ ਨੇ, ਨਾਲੇ ਸਾਨੂੰ ਰਾਹ ਦੱਸਦੇ ਦੇ ਅਤੇ ਨਾਲੇ ਸਾਨੂੰ ਨਾਮ ਰੂਪੀ ਜਹਾਜ਼ 'ਤੇ ਬਿਠਾ ਕੇ ਦਰਗਾਹ ਤੱਕ ਪਹੁੰਚਾ ਦਿੰਦੇ ਨੇ। ਹੈ ਨਾ ਫਿਰ ਵਡਿਆਈ? ਵੀ ਇਹਦੇ ਵਰਗਾ ਹੈ ਕੋਈ? ਕੋਈ ਵੀ ਨਹੀਂ। ਗੁਰੂ ਵਰਗਾ ਕੋਈ ਨਹੀਂ ਹੈ। ਐਵੇਂ ਮਨ 'ਚ ਭੁਲੇਖੇ ਲਈ ਫਿਰਦੇ ਆਪਾਂ, ਕਿਉਂਕਿ ਮਨ ਦੀ ਸੋਚ ਹੀ ਇੱਦਾਂ ਦੀ ਬਣਾ ਲਈ ਆਪਾਂ, ਹੈ ਨਾ? ਕਈ ਵਾਰੀ ਦੇਖਿਓ, ਆਪ ਜੀ ਨੇ ਦੇਖਿਆ ਹੋਣਾ, ਗੁਰੂ ਜੀ ਨੇ ਤਜਰਬੇ ਕਰ ਕਰਕੇ ਦੱਸਿਆ ਵੀ ਕਰਮ ਕਾਂਡਾਂ ਦੇ ਵਿੱਚੋਂ ਨਿਕਲ ਜਾ। ਅਸੀਂ ਲੋਕ ਕੀ ਸੋਚਦੇ ਹਾਂ, ਸਾਡੇ ਮਨ ਦੀ ਖਿੱਚ ਇੱਦਾਂ ਦੀ ਬਣ ਗਈ ਆ ਵੀ ਨਹੀਂ ਯਾਰ ਇਸ ਥਾਂ 'ਤੇ ਚੰਗੀ ਚੀਜ਼ ਆ, ਇਸ ਥਾਂ 'ਤੇ ਮਾੜੀ ਚੀਜ਼ ਆ। ਗੁਰੂ ਪਿਆਰੀ ਸਤਸੰਗਤ ਜੀ, ਉਹ ਗੁਰੂ ਜੀ ਨੇ ਸਮਝਾਉਣਾ ਕੀਤਾ ਇੱਕ ਜਗ੍ਹਾ 'ਤੇ, ਸਗਲੀ ਧਰਤੀ ਸਾਧਕੀ ਕਿਉਂ ਕਿਹਾ, ਸਗਲੀ ਧਰਤੀ ਸਾਧਕੀ ਕਿਉਂ ਕਿਹਾ, ਕਹਿੰਦੇ ਜਿੰਨੀ ਧਰਤੀ ਆ, ਜਿੰਨੀ ਜ਼ਮੀਨ ਆ ਨਾ, ਆ ਜਿੰਨਾ ਤੂੰ ਵੇਖਦਾ ਖਿਲਾਰਾ, ਇਹ ਸਾਧਕੀ ਮਤਲਬ ਇਹ ਸਾਰਾ ਸਾਧਿਆ ਹੀ ਆ। ਜਿੱਥੇ ਮਰਜ਼ੀ ਤੂੰ ਉਸ ਪ੍ਰਭੂ ਦੇ ਨਾਲ ਲਿਵ ਲਾ ਕੇ ਬਹਿ ਜਾ, ਉੱਥੇ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ ਆ, ਉੱਥੇ ਹੀ ਪ੍ਰਕਾਸ਼ ਹੋ ਜਾਣਾ, ਉੱਥੇ ਹੀ ਤੈਨੂੰ ਦਾਤ ਮਿਲ ਜਾਣੀ ਹੈ। ਇਹਦਾ ਮਤਲਬ ਕਿ ਤੂੰ ਇਹ ਨਾ ਵੇਖ ਕਿ ਮੈਂ ਕਿੱਥੇ ਬੈਠਾ, ਤੂੰ ਆਪਣੇ ਘਰ ਦੇ ਅੰਦਰ ਵੀ ਬੈਠਾ। ਅਗਰ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਉਪਦੇਸ਼ ਨੂੰ ਮਨ 'ਚ ਵਸਾ ਲੈਂਦਾ ਹੈ ਔਰ ਇਸ ਗੁਰਬਾਣੀ 'ਤੇ ਅਮਲ ਕਰ ਲੈਂਦਾ, ਜਾ ਜੈਸੀ ਮਰਜ਼ੀ ਧਰਤੀ 'ਤੇ ਬੈਠਾ, ਤੇਰੇ ਉੱਥੇ ਹੀ ਪ੍ਰਕਾਸ਼ ਹੋ ਜਾਣਾ। ਠੀਕ ਹੈ। ਸੋ ਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਆ ਕਿ ਪ੍ਰਾਣੀ ਆਪਣੇ ਮਨ ਦੀ ਅਵਸਥਾ ਬਣਾ। ਜਦੋਂ ਗੁਰਬਾਣੀ ਪੜ੍ਹਦਾ ਨਾ, ਉਦੋਂ ਇਹ ਮਨ ਵਿੱਚ ਸੋਚ ਵੀ ਇਹ ਗੁਰਬਾਣੀ ਜਿਹੜੀ ਹੈ ਇਹਨੂੰ ਮੈਂ ਆਪਣੇ ਮਨ 'ਚ ਵਸਾਉਣਾ ਹੈ, ਜੇ ਮਨ 'ਚ ਨਹੀਂ ਵਸੀ ਤਾਂ ਸਮਝ ਲਾ ਫਿਰ ਮੈਨੂੰ ਕੁਛ ਨਹੀਂ ਮਿਲਣ ਵਾਲਾ। ਠੀਕ ਹੈ। ਫਿਰ ਤੈਨੂੰ ਕੀ ਕਰਨਾ ਪੈਣਾ। ਇੱਕ ਜਗ੍ਹਾ 'ਤੇ ਗੁਰੂ ਜੀ ਨੇ ਨਾ ਐਸੀ ਸਾਨੂੰ ਸਮਝਾ ਦਿੱਤੀ, ਕਹਿਣ ਲੱਗੇ ਵੀ ਦੇਖ ਹੁਣ ਜਿਵੇਂ ਆਪਾਂ ਪੰਕਤੀ ਪੜ੍ਹੀ, ਲਾਜ ਮਰੇ ਜੋ ਨਾਮ ਨਾ ਲੇਵੇ, ਨਾਮ ਵਿਹੂਣ, ਵਿਹੂਣ ਦਾ ਮਤਲਬ ਕਹਿੰਦਾ ਸੱਖਣਾ, ਕਹਿੰਦੇ ਨਾਮ ਤੋਂ ਸੱਖਣੀ ਆਤਮਾ ਸੁਖੀ ਕਿਉਂ ਸੋਵੇ। ਸੁਖੀ ਕੀ ਭਾਵ ਆ, ਸੁੱਖ ਦਾ ਭਾਵ ਹੁੰਦਾ ਜੰਮਣ ਮਰਨ ਤੋਂ ਰਹਿਤ ਹੋਣਾ, ਉਹਨੂੰ ਸੁੱਖ ਕਹਿੰਦੇ ਜੀ। ਠੀਕ ਹੈ। ਆਪ ਜੀ ਨੇ ਗੁਰਬਾਣੀ ਅੰਦਰ ਇੱਕ ਪੰਕਤੀ ਪੜ੍ਹਿਓ, ਦੇਖੋ ਅਸੀਂ ਸੁੱਖ ਕਿਹਨੂੰ ਮੰਨ ਬੈਠੇ ਹਾਂ, ਅਸੀਂ ਧੀਆਂ ਪੁੱਤਰ ਕਾਰਾਂ ਕੋਠੀਆਂ ਜ਼ਮੀਨ ਜਾਇਦਾਦ ਨੂੰ ਸੁੱਖ ਮੰਨ ਬੈਠੇ ਹਾਂ ਵੀ ਇਹ ਬੜਾ ਵੱਡਾ ਸੁੱਖ ਆ। ਆਪ ਜੀ ਨੇ ਵੇਖਿਆ ਕਿਸੇ ਕੋਲ ਨਾ ਜ਼ਮੀਨ ਜਾਇਦਾਦ ਚੰਗੀ ਹੈਗੀ, ਉਹ ਬੜਾ ਸੁਖੀ ਹੈ ਯਾਰ, ਉਹ ਬਹੁਤ ਸੁਖੀ ਹੈ। ਪਰ ਗੁਰੂ ਪਿਆਰਿਓ, ਕਦੇ ਉਹਦੇ ਲਾਗੇ ਬਹਿ ਕੇ ਵੇਖ ਲਿਓ, ਉਹ ਆਪ ਜੀ ਨੂੰ ਦੁੱਖ ਸੁਣਾਊਗਾ ਵੀ ਮੈਂ ਸੁਖੀ ਕੋਈ ਨਹੀਂ ਆ, ਮੇਰੇ ਵਰਗਾ ਤਾਂ ਦੁਖੀ ਕੋਈ ਨਹੀਂ, ਮੈਂ ਐਵੇਂ ਇੰਨੀ ਪੈਲੀ ਖਰੀਦ ਲਈ, ਮੈਂ ਐਵੇਂ ਇੰਨੀਆਂ ਗੱਡੀਆਂ ਖਰੀਦ ਲਈਆਂ, ਹੈਂ ਰਾਤ ਨੂੰ ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ, ਹੈ ਕੀ ਗੱਲ ਹੋ ਗਈ, ਆਉਂਦਾ ਉੱਠ ਉੱਠ ਕੇ ਵੇਖਣੀਆਂ ਪੈਂਦੀਆਂ ਕੋਈ ਚੋਰੀ ਤਾਂ ਨਹੀਂ ਲੈ ਗਿਆ, ਉਹ ਸ਼ੀਸ਼ਾ ਤਾਂ ਨਹੀਂ ਭੰਨ ਗਿਆ, ਹੈਂ। ਅਤੇ ਗੁਰੂ ਜੀ ਕਹਿੰਦੇ, ਕਹਿੰਦਾ ਫਿਰ ਸੁਖੀ ਕੌਣ ਆ, ਜਾਓ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ। ਦੇਖੋ ਆਉਂਦਾ ਜਿਹੜਾ ਹਮੇਸ਼ਾ ਹੀ ਸੁਖੀ ਰਹਿਣਾ ਚਾਹੁੰਦਾ ਉਹ ਪ੍ਰਭੂ ਦੀ ਸ਼ਰਨ 'ਚ ਆ ਜਾਏ। ਪ੍ਰਭੂ ਦੀ ਸ਼ਰਨ ਕਿੱਥੇ ਆ, ਦਸਵੇਂ ਦੁਆਰ, ਕਹਿੰਦਾ ਉਹ ਦਸਵੇਂ ਦੁਆਰ 'ਚ ਆ ਜਾਏ ਹਮੇਸ਼ਾ ਸੁਖੀ ਰਹੂਗਾ। ਇਹਦਾ ਮਤਲਬ ਗੁਰੂ ਜੀ ਕੀ ਕਹਿੰਦੇ ਆ, ਨਾਮ ਵਿਹੂਣ ਸੁਖੀ ਕਿਉਂ ਸੋਵੇ, ਸੁੱਖ ਦਾ ਭਾਵ ਜੰਮਣ ਮਨ ਤੋਂ ਰਹਿਤ ਹੋਣਾ, ਅਤੇ ਸੌਣ ਤੋਂ ਭਾਵ ਕੀ ਹੈ, ਪਰਮਾਤਮਾ 'ਚ ਲੀਨ ਹੋਣਾ, ਉਹਨੂੰ ਮਿਲਣਾ, ਉਹਨੂੰ ਸੌਣਾ ਕਹਿੰਦੇ ਆ। ਠੀਕ ਹੈ ਨੀ। ਜਿੱਦਣ ਇਹ ਆਤਮਾ ਪਰਮਾਤਮਾ 'ਚ ਲੀਨ ਹੋ ਗਈ, ਜੰਮਣ ਮਨ ਤੋਂ ਰਹਿਤ ਹੋ ਜਾਏ, ਸੌਂ ਜਾਏਗੀ, ਕਹਿੰਦਾ ਬਾ ਪਰਮਾਤਮਾ 'ਚ ਮਿਲ ਜਾਏਗੀ। ਕਹਿੰਦਾ ਇਹ ਬਿਨਾਂ ਨਾਮ ਤੋਂ ਦਾਤ ਨਹੀਂ ਮਿਲਦੀ। ਫਿਰ ਕੀ ਕਹਿੰਦੇ, ਕਹਿੰਦੇ ਹਰ ਸਿਮਰਨ ਛਾੜ ਪਰਮਗਤ ਚਾਹੇ, ਕਹਿੰਦੇ ਹਰੀ ਦਾ ਸਿਮਰਨ ਛੱਡਿਆ, ਗੁਰੂ ਘਰ ਰੋਜ਼ ਮੱਥਾ ਟੇਕਣ ਜਾਂਦਾ ਤਾਂ ਲੱਭਦਾ ਮੁਕਦੀਆਂ ਮਿਲ ਜੂ। ਕਹਿੰਦਾ ਫਿਰ ਬਿਨਾਂ ਨਾਮ ਤੋਂ ਨਹੀਂ ਪ੍ਰਾਪਤੀ ਹੁੰਦੀ। ਕਹਿੰਦਾ ਕਿਉਂ, ਕਹਿੰਦੇ ਮੂਲ ਬਿਨਾਂ ਸਾਖਾ ਘਤਿਆ ਹੈ, ਕਹਿੰਦੇ ਬਿਨਾਂ ਮੁੱਢ ਤੋਂ ਬਿਨਾਂ ਤਣੇ ਤੋਂ ਟਹਿਣੀਆਂ ਨਹੀਂ ਲੱਗਦੀਆਂ ਕਿਸੇ ਨੂੰ, ਬਿਨਾਂ ਬੀਜ ਖਿਲਾਰਿਆਂ ਫਸਲ ਨਹੀਂ ਉੱਗਦੀ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਬੀਜ ਕੀ ਹੈ, ਕਹਿੰਦੇ ਅੱਬ ਕੱਲੂ ਆਇਓ ਰੇ ਇੱਕ ਨਾਮ ਬੋ 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 ਬੋ। ਕਹਿੰਦੇ ਕਲਯੁੱਗ ਆ ਗਿਆ ਵੀ ਨਾਮ ਦੀ ਬਿਜਾਈ ਕਰ। ਇਹਦਾ ਮਤਲਬ ਆਤਮਿਕ ਧਰਤੀ ਦੇ ਉੱਤੇ ਨਾਮ ਦੀ ਬਿਜਾਈ ਕਰਾਂਗੇ ਤੇ ਬਈ ਕੁਝ ਉੱਗੇਗਾ, ਉਹਨੂੰ ਕੁਝ ਫਲ ਪਏਗਾ। ਜੇ ਨਾਮ ਦੀ ਬਿਜਾਈ ਨਹੀਂ ਕੀਤੀ ਸਾਡੇ ਅੰਦਰ ਕੁਛ ਨਹੀਂ ਉੱਗਣਾ, ਇਹ ਕਲਰੀ ਧਰਤੀ ਰਹਿ ਜਾਣੀ। ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਫਿਰ ਸਾਨੂੰ ਹੋਰ ਸਰੀਰਾਂ 'ਚ ਜਾਣਾ ਪੈਣਾ ਹੈ। ਸੋ ਤੁਹਾਡਿਆਂ ਚਰਨਾਂ 'ਚ ਬੇਨਤੀ ਹੈ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਅੰਮ੍ਰਿਤ ਰੂਪੀ ਗੁਰਬਾਣੀ ਨੂੰ ਪਿਆਰ ਸਦਕਾ ਪੜ੍ਹਿਆ ਕਰੋ। ਜਿੰਨਾ ਪਿਆਰ ਨਾਲ ਪੜ੍ਹੋਗੇ, ਗਿਣਤੀਆਂ ਮਿਣਤੀਆਂ ਨਾਲ ਪਾਓ, ਇਹਨੂੰ ਪਿਆਰ ਨਾਲ ਪੜ੍ਹੋ। ਇਹਦੀ ਕਿ ਪੜ੍ਹਨੀ ਹੈ, ਪੜ੍ਹਨੀ ਹੈ, ਜੇ ਪੜ੍ਹਾਂਗੇ ਤਾਂ ਹੀ ਸਮਝ ਲੱਗੂਗੀ। ਪੜ੍ਹੋ, ਸਵੇਰੇ ਉੱਠੋ, 5 ਮਿੰਟ ਦਾ ਪਾਠ ਕਰੋ, ਬੜੇ ਆਰਾਮ ਨਾਲ ਕਰੋ। ਠੀਕ ਹੈ। ਸੋ ਗੁਰੂ ਰੂਪ ਪਿਆਰੀ ਸਤਸੰਗਤ ਜੀਓ, ਆਓ ਇੱਥੇ ਸਮਾਪਤੀ ਕਰਦੇ ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।